ਧੰਨ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੇ ਸੇਵਕ ਬਾਬਾ ਸਾਵਣ ਬਲ ਜੀ। ਮਨ ਵਿੱਚ ਫੁਰਨਾ ਆਇਆ ਕਿ ਜੇ ਮੈਂ ਵਾਪਸ ਗਿਆ ਤੇ ਰੁਮਾਲ ਲੈ ਲੈਣਗੇ ਸਤਿਗੁਰੂ, ਮੇਰੀ ਮਾਨਤਾ ਪੂਜਾ ਜਾਂਦੀ ਰਹੇਗੀ। ਤਾਲ ਮਟੋਲਾ ਕੀਤਾ, ਸਤਿਗੁਰਾਂ ਦਾ ਸੁਨੇਹਾ ਵਾਪਸ ਮੋੜ ਦਿੱਤਾ। ਗੁਰਦੇਵ ਨੇ ਕਲਾ ਵਰਤਾਈ ਬਾਬਾ ਸਾਵਣ ਮੱਲ ਜੀ ਨੂੰ ਪਛਤਾਵਾ ਕਰਕੇ ਆਪਣੀ ਗਲਤੀ ਦੀ ਮਾਫ਼ੀ ਮੰਗਣ ਵਾਸਤੇ ਬਾਬਾ ਸਾਵਣ ਮੱਲ ਜੀ ਹਰੀਪੁਰ ਤੋਂ ਰਾਜੇ ਨੂੰ ਉਹਦੀਆਂ ਰਾਣੀਆਂ ਸਮੇਤ ਨਾਲ ਲੈ ਕੇ ਗੋਇੰਦਵਾਲ ਸਾਹਿਬ ਆਏ। ਅਹਿਲਕਾਰ, ਵਜ਼ੀਰ, ਸੈਨਾ, ਬਹੁਤ ਸਾਰੀ ਫੌਜ ਉਹਦੇ ਨਾਲ ਆਈ। ਗੁਰੂ ਚਰਨਾਂ ਚ ਹਾਜ਼ਰ ਹੋ ਕੇ ਬਾਬਾ ਸਾਵਣ ਮੱਲ ਜੀ ਨੇ ਕਿਵੇਂ ਯਾਚਨਾ ਕੀਤੀ। ਮਹਾਰਾਜ, ਬੱਚੇ ਭੂਲ ਵਿਗਾੜ ਹੁੰਦੇ ਐ, ਤੁਸੀਂ ਗੁਰਦੇਵ ਹੋ, ਪਿਤਾ ਹੋ, ਆਪ ਜੀ ਬਖਸ਼ਣਹਾਰ ਹੋ, ਬਖਸ਼ ਲੈ। ਗਰੀਬ ਨਵਾਜ ਜੀ ਨੇ ਕਿਰਪਾ ਦੇ ਘਰ ਵਿੱਚ ਆ ਕੇ ਬਾਬਾ ਸਾਵਣ ਮੱਲ ਜੀ ਤੇ ਤਰਸ ਕੀਤਾ, ਹੰਕਾਰ ਦੂਰ ਕਰਕੇ ਹਿਰਦੇ ਵਿੱਚ ਆਤਮ ਸਵਰੂਪ ਦਾ ਸਾਕਸ਼ਾਤਕਾਰ ਕਰ ਦਿੱਤਾ। ਆਖਿਆ, ਸਾਵਣ ਮੱਲ, ਹਰੀਪੁਰ ਦੀ ਸਾਰੀ ਮੁਖਤਿਆਰੀ ਤੇਰੀ ਹੈ, ਉੱਥੇ ਤੁਸਾਂ ਨੇ ਗੁਰੂ ਕੀ ਸਿੱਖੀ ਦਾ ਪ੍ਰਚਾਰ ਪ੍ਰਸਾਰ ਕਰਨਾ, ਤੁਸੀਂ ਉੱਥੋਂ ਦੇ ਮੁਖੀਏ ਹੋ, ਆਗੂ ਹੋ। 22 ਮੰਜੀਆਂ ਚੋਂ ਇੱਕ ਮੰਜੀ ਬਾਬਾ ਸਾਵਣ ਮੱਲ ਜੀ ਨੂੰ ਪ੍ਰਚਾਰਕ ਵਜੋਂ ਮਹਾਰਾਜ ਜੀ ਨੇ ਬਖਸ਼ ਕੀਤੀ। ਆਓ ਮਨ ਬਿਰਤੀਆਂ ਇਕਾਗਰ ਕਰਕੇ ਸਤਿਗੁਰੂ ਜੀ ਦੀ ਪਾਵਨ ਪਵਿੱਤਰ ਕਥਾ ਸਰਵਣ ਕਰੀਏ। ਗੁਰੂ ਅਮਰਦਾਸ ਕੀ ਅਕਥ ਕਥਾ ਹੈ, ਇੱਕ ਜਿਹੀ ਕਚ ਕਹੀ ਨਾ ਜਾਏ। ਧੰਨ ਗੁਰੂ ਅਮਰਦਾਸ ਸਾਹਿਬ ਜੀ ਦੇ ਚਰਨਾਂ ਵਿੱਚ ਆਪਣੀਆਂ ਹਾਜ਼ਰੀਆਂ ਲਵਾਉਂਦਿਆਂ ਰਸਨਾ ਪਵਿੱਤਰ ਕਰਦਿਆਂ ਆਖੋ ਜੀ, ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ,
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਯੁਗ ਲੋਕਨ ਸੁਖ ਦਾਤ ਲੈ, ਸਾਵਣ ਮੱਲ ਹਰ ਖਾਈ।
ਬਾਬਾ ਸਾਵਣ ਮੱਲ ਜੀ ਨੂੰ ਦੋਹਾਂ ਜਹਾਨਾਂ ਦਾ ਸੁਖ ਸਤਿਗੁਰੂ ਜੀ ਨੇ ਬਖਸ਼ ਦਿੱਤਾ। ਪਾਤਸ਼ਾਹ ਐਸੇ ਸਮਰੱਥ ਨੇ, ਆਪਣੇ ਜਿਸ ਸੇਵਕ ਤੇ ਟੁੱਟਦੇ ਨੇ ਉਹਦਾ ਲੋਕ ਪਰਲੋਕ ਸਵਾਰ ਦਿੰਦੇ। ਬਾਬਾ ਸਾਵਣ ਮੱਲ ਜੀ ਨੇ ਗੁਰੂ ਸਾਹਿਬ ਦੀ ਖੁਸ਼ੀ ਲਈ ਦੋਹਾਂ ਜਹਾਨਾਂ ਦਾ ਸੁਖ ਗੁਰੂ ਚਰਨਾਂ ਚੋਂ ਪ੍ਰਾਪਤ ਕੀਤਾ।
ਮਹਿਮਾ ਜਾਨੀ ਗੁਰੂ ਕੀ ਅਪਰ ਨਭੂ ਅਧਿਕਾਰੀ।
ਸਤਿਗੁਰਾਂ ਦੀ ਮਹਿਮਾ ਜਾਣ ਲਈ ਬਾਬਾ ਸਾਵਣ ਮੱਲ ਜੀ ਸਮਝ ਗਏ ਕਿ ਸਤਿਗੁਰੂ ਜੈਸਾ ਕੋਈ ਨਹੀਂ, ਉਹ ਹਰ ਸਮਾਨ ਨਹੀਂ ਰਾਜਾ, ਸਤਿਗੁਰਾਂ ਤੋਂ ਵੱਡਾ ਨਹੀਂ ਹੋ ਸਕਦਾ। ਸਿੱਖ ਜਿੰਨੀ ਮਰਜ਼ੀ ਸਾਧਨਾ ਕਰੇ, ਬੰਦਗੀ ਕਰੇ, ਗੁਰੂ ਦੇ ਤੁਲ ਥੋੜੀ ਹੋ ਸਕਦਾ। ਹਾਂ, ਜਦੋਂ ਉਹ ਸਿੱਖ ਗੁਰੂ ਵਿੱਚ ਇੱਕਮਿੱਕ ਹੋ ਕੇ ਆਪਣੀ ਹਸਤੀ ਮਿਟਾ ਦੇਵੇ ਤੇ ਫਿਰ ਗੁਰੂ ਭਾਈ ਲਹਿਣਾ ਰੂਪ ਹੋ ਸਕਦਾ ਹੈ, ਗੁਰੂ ਅੰਗਦ ਰੂਪ ਹੋ ਸਕਦੇ ਹਨ। ਪਰ ਜਦੋਂ ਤੱਕ ਸਿੱਖ ਹੈ ਉਦੋਂ ਤੱਕ ਸਿੱਖ ਹੀ ਰਹੇਗਾ। ਸਿੱਖ ਅੰਦਰ ਤੇ ਕਦੇ ਵੀ ਇਹ ਬਿਰਤੀ ਨਹੀਂ ਆਉਣੀ ਚਾਹੀਦੀ ਨਾ ਵੀ ਮੈਂ ਆਪਣੇ ਗੁਰੂ ਦੇ ਮਨਿੰਦ ਆਪਣੀ ਪੂਜਾ ਕਰਾਂ। ਗੁਰੂ ਕਰਕੇ ਸਿੱਖ ਦੀ ਪੂਜਾ ਹੋਵੇ ਇਹ ਤਾਂ ਹੈ, ਪਰ ਜੇ ਸਿੱਖ ਇਹ ਸਮਝੇ ਵੀ ਮੇਰੀ ਪੂਜਾ ਗੁਰੂ ਦੇ ਬਰਾਬਰ ਹੋਵੇ, ਫਿਰ ਉਹ ਸਿੱਖ ਥੋੜੀ ਹੈ, ਉਹ ਤਾਂ ਫਿਰ ਗੁਰੂ ਦਾ ਸ਼ਰੀਕ ਹੋਇਆ। ਇਹ ਸਾਰੀ ਗੱਲ ਬਾਬਾ ਸਾਵਣ ਮੱਲ ਜੀ ਦੀ ਸਮਝ ਵਿੱਚ ਪੈ ਗਈ।
ਸਵਈਆ ਚੰਦ ਜਥਾ ਯੋਗ ਸ਼੍ਰੀ ਸਤਿਗੁਰ ਕੀ ਨਸ।
ਸਤਿਗੁਰੂ ਜੀ ਨੇ ਜਥਾ ਯੋਗ ਜੋ ਚਾਹੀਦਾ ਸੀ ਗੁਰੂ ਨੂੰ ਕਰਨਾ, ਉਹ ਗੁਰੂ ਪਾਤਸ਼ਾਹ ਨੇ, ਕਿਉਂਕਿ ਸਿੱਖ ਅੰਦਰ ਜੇ ਹੰਕਾਰ ਆਇਆ ਕਿਤੇ ਉਹ ਸਿੱਖ ਨਿਗਰ ਨਾ ਜਾਏ, ਉਹਦੀ ਰੱਖਿਆ ਕਰਨੀ ਗੁਰੂ ਦਾ ਕਰਤੱਵ ਹੈ। ਉਹ ਸਤਿਗੁਰੂ ਜੀ ਨੇ ਜਥਾ ਯੋਗ ਕੀਤਾ ਹੈ।
ਮਮ ਮਨ ਕੋ ਨਾਸਿਓ ਹੰਕਾਰ।
ਬਾਬਾ ਸਾਵਣ ਮੱਲ ਜੀ ਸਮਝ ਗਏ ਗੁਰੂ ਪਾਤਸ਼ਾਹ ਨੇ ਜੋ ਕੀਤਾ ਸਹੀ ਕੀਤਾ, ਮੇਰੇ ਮਨ ਦਾ ਹੰਕਾਰ ਸਤਿਗੁਰੂ ਜੀ ਨੇ ਦੂਰ ਕੀਤਾ ਨਿਵਾਰਿਆ ਹੈ।
ਸੰਗਤ ਦਈ ਗੁਪਤ ਬਸ ਹੋਏ,
ਸਤਿਗੁਰੂ ਜੀ ਨੇ ਮੇਰੇ ਤੇ ਦਇਆ ਕਰਕੇ ਮੈਨੂੰ ਜਿਤਨੇ ਗੁਪਤ ਮੰਡਲ ਦੀ ਸ਼ਕਤੀਆਂ ਹਨ ਉਹ ਸਾਰੀਆਂ ਸ਼ਕਤੀਆਂ ਮੇਰੇ ਵਸ ਕੀਤੀਆਂ ਨੇ, ਸਤਿਗੁਰਾਂ ਨੇ ਮੇਰੇ ਤਾਬਿਆਂ ਕਰ ਦਿੱਤੀਆਂ ਨੇ।
ਕਾਰਜ ਸਗਰੇ ਦਈ ਸੁਧਾਰ,
ਔਰ ਮੇਰੇ ਸਾਰੇ ਕਾਰਜ ਸਤਿਗੁਰੂ ਜੀ ਨੇ ਸੁਧਾਰ ਦਿੱਤੇ ਨੇ, ਸਵਾਰ ਦਿੱਤੇ ਹਨ।
ਮੁੱਦਤ ਹੋਏ ਕਰ ਬਿਨੈ ਬਖਾਨੀ,
ਬੜੇ ਖੁਸ਼ ਹੋਏ ਬਾਬਾ ਸਾਵਣ ਮੱਲ ਪ੍ਰਸੰਨ ਹੋ ਕੇ ਖੁਸ਼ ਹੋ ਕੇ ਗੁਰੂ ਚਰਨਾਂ ਚ ਬੇਨਤੀ ਕਰਦਿਆਂ ਬੋਲੇ।
ਆਇਓ ਕੂਪ ਸਹਿਤ ਪਰਵਾਰ,
ਮਹਾਰਾਜ ਜੀ ਹਰੀਪੁਰ ਦਾ ਰਾਜਾ ਆਪਣੀਆਂ ਰਾਣੀਆਂ ਸਮੇਤ, ਅਹਿਲਕਾਰਾਂ ਵਜ਼ੀਰਾਂ ਸੈਨਾ ਸਮੇਤ ਤੁਹਾਡੇ ਦਰਸ਼ਨ ਕਰਨ ਵਾਸਤੇ ਆਇਆ ਹੈ।
ਸੈਨਾ ਪਰਜਾ ਸਜੀਵ ਸੰਗ ਸਗਰੇ,
ਮਹਾਰਾਜ ਬਹੁਤ ਵੱਡੀ ਸੈਨਾ, ਬੜੇ ਬੜੇ ਵੱਡੇ ਵਜ਼ੀਰ ਨੇ ਉਹਦੇ, ਔਰ ਪਰਜਾ ਵਿੱਚੋਂ ਬਹੁਤ ਸਾਰੇ ਹਰੀਪੁਰ ਦੇ ਜਿਹੜੇ ਵਸ਼ਿੰਦੇ ਨੇ ਉਹ ਵੀ ਆਏ ਹਨ।
ਮੈਂ ਕੀ ਆਦਿਕ ਔਰ ਜਿਦਾਰੇ,
ਰਾਜੇ ਦੀਆਂ ਬਹੁਤ ਸਾਰੀਆਂ ਰਾਣੀਆਂ ਹਨ, ਫਿਰ ਅੱਗੋਂ ਉਹਨਾਂ ਦੀਆਂ ਦਾਸੀਆਂ ਗੋਲੀਆਂ ਹਨ।
ਆਗਿਆ ਰਾਵਰ ਕੀ ਅਬ ਹੋਵੇ,
ਮਹਾਰਾਜ ਜੀ ਆਪ ਜੀ ਦੀ ਆਗਿਆ ਹੋਵੇ, ਜੇ ਆਪ ਜੀ ਦੀ ਇਜਾਜ਼ਤ ਹੋਵੇ,
ਦਰਸ਼ਨ ਕਰੇ ਸਮੀਪੀਆਂ,
ਸਾਰੇ ਚੱਲ ਕੇ ਆਉਣ ਆਪ ਜੀ ਦੇ ਚਰਨਾਂ ਵਿੱਚ ਤੇ ਆ ਕੇ ਆਪ ਜੀ ਦੇ ਦਰਸ਼ਨ ਕਰਨ, ਪਰ ਉਹਦੇ ਲਈ ਪਹਿਲਾਂ ਆਪ ਜੀ ਆਗਿਆ ਦਿਓ, ਤਦੇ ਆਵਣਗੇ।
ਅਭਿਲਾਖਾ ਤਿੰਨ ਪੂਰਨ ਪ੍ਰਾਪਤ,
ਮਹਾਰਾਜ ਜੀ ਉਹਨਾਂ ਦੇ ਮਨ ਦੀ ਅਭਿਲਾਖਾ ਪੂਰਨ ਹੋ ਜਾਏ, ਉਹਨਾਂ ਦੇ ਮਨ ਦੀ ਕਾਮਨਾ ਪੂਰਨ ਹੋ ਜਾਵੇ, ਐਸਾ ਤਰਸ ਕਰੋ।
ਕਰੇ ਬਿਲੋਚਨ ਸਫਲ ਮਹਾਨ,
ਮਹਾਰਾਜ ਉਹ ਆਪਣੇ ਨੇਤਰ ਸਫਲੇ ਕਰ ਲੈਣ, ਜਦੋਂ ਆਉਣਗੇ ਤੁਹਾਡੇ ਦਰਸ਼ਨ ਕਰਨਗੇ ਉਹਨਾਂ ਦੇ ਨੇਤਰ ਸਫਲੇ ਹੋਣਗੇ।
ਹੋਏ ਪੁਨੀਤ ਪਾਪ ਸਭ ਨਾਸੇ,
ਤੁਹਾਡੇ ਦਰਸ਼ਨ ਕਰਕੇ ਪੁਨੀਤ ਹੋਣਗੇ, ਪਵਿੱਤਰ ਹੋਣਗੇ, ਉਹਨਾਂ ਦੇ ਸਾਰੇ ਪਾਪ ਨਸ਼ਟ ਭ੍ਰਸ਼ਟ ਹੋ ਜਾਣਗੇ, ਨੇਤਰੀ ਸਤਿਗੁਰੂ ਵੇਖਣਾ, ਮਹਾਰਾਜ ਤੁਹਾਡੇ ਦਰਸ਼ਨ ਕਰਕੇ ਪਵਿੱਤਰ ਹੋਣਗੇ, ਪਾਵਨ ਹੋਣਗੇ।
ਪਾਵੇਂ ਪੁੰਨ ਬੰਦਨਾ ਠਾਨ,
ਤੁਹਾਡੇ ਚਰਨਾਂ ਤੇ ਬੰਦਨਾ ਕਰਕੇ ਉਹਨਾਂ ਨੂੰ ਪੁੰਨਾਂ ਦੀ ਪ੍ਰਾਪਤੀ ਹੋਵੇਗੀ, ਮਹਾਰਾਜ ਤੁਹਾਡੇ ਦਰਸ਼ਨ ਕਰਕੇ ਉਹਨਾਂ ਦੇ ਪਾਪ ਕੱਟੇ ਜਾਣਗੇ, ਔਰ ਉਹਨਾਂ ਦੇ ਪੁੰਨਾ ਵਿੱਚ ਵਾਧਾ ਹੋਵੇਗਾ, ਜਿਨ੍ਹਾਂ ਦੇ ਪੁੰਨਾ ਚ ਵਾਧਾ ਹੁੰਦਾ ਉਹਨਾਂ ਨੂੰ ਸੁੱਖ ਪ੍ਰਾਪਤ ਹੁੰਦਾ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਦੋ ਨੇ ਪਾਪ ਤੇ ਦੂਸਰੇ ਨੇ ਪੁੰਨ, ਪਾਪ ਕਰਮ ਅੱਗੇ ਆ ਜਾਣ ਤਾਂ ਦੁੱਖ ਆਉਂਦਾ, ਪੁੰਨ ਕਰਮ ਅੱਗੇ ਆ ਜਾਣ ਤਾਂ ਸੁੱਖ ਦੀ ਪ੍ਰਾਪਤੀ ਹੁੰਦੀ ਹੈ। ਜਦੋਂ ਸਿੱਖ ਗੁਰੂ ਚਰਨਾਂ ਚ ਆ ਕੇ ਨਮਸਕਾਰ ਕਰਦਾ ਹੈ, ਸਤਿਗੁਰੂ ਜੀ ਦੇ ਦਰਸ਼ਨ ਕਰਦਾ ਹੈ, ਉਦੋਂ ਸਿੱਖ ਨੂੰ ਪੁੰਨਾਂ ਦੀ ਪ੍ਰਾਪਤੀ ਹੁੰਦੀ ਤੇ ਜਿੰਨੇ ਪੁੰਨ ਵਧਣਗੇ ਸੁੱਖ ਪ੍ਰਾਪਤ ਹੋਵੇਗਾ। ਮਹਾਰਾਜ ਜੀ ਉਹ ਜਦੋਂ ਆ ਕੇ ਆਪ ਜੀ ਦੇ ਦਰਸ਼ਨ ਕਰਨਗੇ ਉਹਨਾਂ ਨੂੰ ਪੁੰਨਾਂ ਦੀ ਪ੍ਰਾਪਤੀ ਹੋਵੇਗੀ।
ਸ਼ਰਧਾ ਤਰ ਤੁਰਤੀ ਈ ਗਮਨਿਓ,
ਮਹਾਰਾਜ ਹਰੀਪੁਰ ਤੋਂ ਮਨ ਚ ਸ਼ਰਧਾ ਧਾਰਨ ਕਰਕੇ ਰਾਜਾ ਆਇਆ ਹੈ।
ਤੁਮ ਅੰਤਰ ਜਾਮੀ ਸਭ ਜਾਨ,
ਮਹਾਰਾਜ ਤੁਹਾਨੂੰ ਕਹਿਣ ਤੇ ਦੱਸਣ ਦੀ ਲੋੜ ਨਹੀਂ, ਤੁਸੀਂ ਅੰਤਰ ਜਾਮੀ ਹੋ, ਤੁਸੀਂ ਰਾਜੇ ਦੇ ਮਨ ਦੀ ਅਭਿਲਾਖਾ ਜਾਣਦੇ ਹੋ।
ਸ੍ਰੀ ਗੁਰ ਅਮਰਦਾਸ ਕਰ ਕਰੁਣਾ,
ਜਦੋਂ ਬਾਬਾ ਸਾਵਣ ਮੱਲ ਜੀ ਨੇ ਇਸ ਤਰ੍ਹਾਂ ਬੇਨਤੀ ਕੀਤੀ ਸੁਣ ਕੇ ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਕਿਰਪਾ ਦੇ ਘਰ ਵਿਚ ਆਏ ਤੇ ਬੋਲੇ,
ਕਯੋ ਦੀਦ ਤੇ ਭੋਜਨ ਖਾਏ।
ਮਹਾਰਾਜ ਜੀ ਕਹਿਣ ਲੱਗੇ, ਸਾਵਣ ਮੱਲ ਤੈਨੂੰ ਸਾਡੀ ਮਰਜ਼ਾਦਾ ਦਾ ਪਤਾ ਹੈ, ਜੇ ਸਾਡੇ ਉਹਨਾਂ ਨੇ ਦਰਸ਼ਨ ਕਰਨੇ ਹਨ ਤਾਂ ਪਹਿਲਾਂ ਪੰਗਤ ਵਿੱਚ ਬੈਠ ਕੇ ਭੋਜਨ ਛਕਣ। ਰਾਜੇ ਨੂੰ ਕਹੋ ਆਪਣੇ ਵਜ਼ੀਰਾਂ ਅਹਿਲਕਾਰਾਂ ਸਮੇਤ ਜਿੰਨੇ ਵੀ ਆਉਣਾ ਸਾਡੇ ਪਾਸ, ਪਹਿਲਾਂ ਪੰਗਤ ਵਿੱਚ ਦੇਗ ਵਿੱਚ ਬੈਠ ਕੇ ਭੋਜਨ ਛਕੋ।
ਨਰ ਸੰਗੀ ਸਭਈ ਸੰਗ ਆਨੇ,
ਔਰ ਉਹਦੇ ਨਾਲ ਜਿੰਨੇ ਨਰ ਆਏ ਨੇ ਮਨੁੱਖ ਉਹ ਨਾਲ ਸਾਰੇ ਚੱਲ ਕੇ ਆ ਜਾਣ।
ਇਸਤਰੀ ਰੂਪ ਨਾਵਨ ਪਾਏ,
ਪਰ ਹਾਂ ਜਿਹੜੀਆਂ ਰਾਜੇ ਦੀਆਂ ਰਾਣੀਆਂ ਨੇ ਉਹਨਾਂ ਨੂੰ ਸਾਡੇ ਕੋਲ ਆਉਣ ਦੀ ਆਗਿਆ ਨਹੀਂ। ਮਹਾਰਾਜ ਜੀ ਕਹੇ ਉਹਨਾਂ ਨੂੰ ਸਾਡੇ ਕੋਲ ਆਉਣ ਦੀ ਆਗਿਆ ਨਹੀਂ, ਉਹਦਾ ਕਾਰਨ ਐਸਾ ਨਹੀਂ ਕਿ ਗੁਰੂ ਅਮਰਦਾਸ ਸਾਹਿਬ ਦੇ ਦਰਬਾਰ ਚ ਇਸਤਰੀਆਂ ਨਹੀਂ ਸਨ ਜਾਂਦੀਆਂ। ਅੱਗੇ ਕਥਾ ਆਵਣੀ ਹੈ, ਕਿ ਜਦੋਂ ਬੀਬੀ ਮਥੋ ਨੂੰ ਮੁਰਾਰੀ ਨਾਲ ਵਿਆਹਿਆ। ਅੱਗੇ ਕਥਾ ਆਵਣੀ ਹੈ ਜਿਵੇਂ ਬਾਬੇ ਸੱਚਣ ਸੱਚ ਨੂੰ ਔਰਤ ਜਿਹੜੀ ਮਹਾਰਾਜ ਜੀ ਦੇ ਚਰਨਾਂ ਚ ਹਾਜ਼ਰ ਹੋਈ ਸੀ ਰਾਜੇ ਦੀ ਰਾਣੀ। ਕਹਿਣ ਦਾ ਮਤਲਬ ਹੈ ਗੁਰੂ ਸਾਹਿਬ ਦਾ ਹੁਕਮ ਸੀ ਕਿ ਸਾਡੇ ਦਰਬਾਰ ਵਿੱਚ ਭੜਕੀਲੇ ਲਚਕੀਲੇ ਜਿਹੜੇ ਬਸਤਰ ਹਨ ਜਾਂ ਚਿਹਰੇ ਦੇ ਉੱਤੇ ਘੁੰਡ ਕੱਢ ਕੇ, ਕਿਉਂਕਿ ਇਸਤਰੀਆਂ ਜਿਹੜੀਆਂ ਸਨ ਰਾਣੀਆਂ ਇਹ ਪਰਦੇ ਚ ਰਹਿੰਦੀਆਂ, ਉਹ ਚਿਹਰੇ ਤੇ ਪਰਦਾ ਕਰਕੇ ਆਉਣਗੀਆਂ, ਉਹਨਾਂ ਨੂੰ ਸਾਡੇ ਦਰਬਾਰ ਚ ਆਉਣ ਦੀ ਇਜਾਜ਼ਤ ਨਹੀਂ। ਇਹ ਗੁਰੂ ਸਾਹਿਬ ਨੇ ਕਹਿ ਦਿੱਤਾ। ਹਾਂ, ਰਾਜੇ ਹਰੀਪੁਰ ਦੇ ਨਾਲ ਜਿਹੜੇ ਉਹਦੇ ਵਜ਼ੀਰ ਨੇ, ਉਹਦੀ ਸੈਨਾ ਹੈ ਜਾਂ ਹੋਰ ਉਹਦੇ ਨਾਲ ਕੋਈ ਉੱਥੋਂ ਸੱਜਣ ਆਏ ਨੇ, ਉਹ ਪਹਿਲਾਂ ਲੰਗਰ ਚ ਪ੍ਰਸ਼ਾਦਾ ਛਕਣ, ਫਿਰ ਸਾਡੇ ਦਰਬਾਰ ਚ ਆ ਜਾਣ। ਪਰ ਜਿਹੜੀਆਂ ਰਾਜੇ ਦੀਆਂ ਰਾਣੀਆਂ ਹਨ ਉਹਨਾਂ ਨੂੰ ਆਉਣ ਦੀ ਆਗਿਆ ਨਹੀਂ।
ਪੁਨ ਸਾਵਣ ਅਰਦਾਸ ਬਖਾਨੀ,
ਜਦੋਂ ਸਤਿਗੁਰੂ ਜੀ ਨੇ ਬਚਨ ਕਹੇ ਤੇ ਬਾਬਾ ਸਾਵਣ ਮੱਲ ਜੀ ਨੇ ਹੱਥ ਜੋੜ ਕੇ ਬੇਨਤੀ ਕੀਤੀ,
ਮਹਾਰਾਜ ਸੁਣੀਏ ਸੁਖਦਾਈ।
ਕਹਿਣ ਲੱਗੇ, ਮਹਾਰਾਜ ਸੁਖਾਂ ਦੇ ਦਾਤੇ ਸਤਿਗੁਰੂ ਜੀ, ਬੇਨਤੀ ਸੁਣੋ।
ਜਿਤ ਆਸਾ ਤਰ ਅਧਿਕ ਪ੍ਰੇਮ ਕਰ।
ਮਹਾਰਾਜ ਜੀ, ਉਹ ਰਾਣੀਆਂ ਵੀ ਆਪਣੇ ਚਿੱਤ ਚ ਆਸਾ ਧਾਰਨ ਕਰਕੇ ਆਪ ਜੀ ਦੇ ਚਰਨਾਂ ਦਾ ਪ੍ਰੇਮ ਵਸਾ ਕੇ,
ਕਹਿ ਨ੍ਰਿਪ ਸੋ ਆਈ ਸਮੁਦਾਇ,
ਉਹ ਆਪਣੇ ਪਤੀ ਰਾਜੇ ਹਰੀਪੁਰ ਦੇ ਨਾਲ ਚੱਲ ਕੇ ਆਈਆਂ ਨੇ। ਮਹਾਰਾਜ, ਉਹਨਾਂ ਦੇ ਮਨ ਚ ਵੀ ਇੱਛਾ ਹੈ ਕਿ ਤੁਹਾਡੇ ਦਰਸ਼ਨ ਕਰਨ।
ਕਰੋ ਆਪ ਅਭਿਲਾਖਾ ਪੂਰਨ,
ਮਹਾਰਾਜ ਤੁਸੀਂ ਇੱਛਾ ਪੂਰੀਆਂ ਕਰਦੇ ਹੋ, ਉਹਨਾਂ ਰਾਣੀਆਂ ਦੀ ਵੀ ਇੱਛਾ ਆਪ ਜੀ ਪੂਰੀ ਕਰ ਦਿਓ, ਆਪਣੇ ਦਰਸ਼ਨ ਦਿਓ।
ਚੈਤ ਦੂਰ ਤੇ ਪਹੁੰਚੀ ਆਏ,
ਮਹਾਰਾਜ ਵੇਖੋ ਕਿੰਨੀ ਦੂਰੋਂ ਪੈਂਡਾ ਤੈਅ ਕਰਕੇ ਆਈਆਂ, ਇੱਥੇ ਦਰਵਾਜੇ ਤੱਕ ਆਪ ਜੀ ਦੇ ਆ ਗਈਆਂ, ਹੁਣ ਅੱਗੇ ਆਉਣ ਦੀ ਆਗਿਆ ਆਪ ਜੀ ਦੇ ਦਿਓ ਕਿ ਉਹ ਆ ਕੇ ਆਪ ਜੀ ਦੇ ਦਰਸ਼ਨ ਕਰ ਲੈਣ।
ਹੋਏ ਨਿਰਾਸ਼ ਬਿਨ ਦਰਸ਼ਨ ਗਮਨੇ,
ਤੇ ਜੇ ਤੁਹਾਡੇ ਉਹਨਾਂ ਨੂੰ ਦਰਸ਼ਨ ਨਾ ਹੋਏ, ਤੁਹਾਡੇ ਦਰਸ਼ਨਾਂ ਤੋਂ ਬਿਨਾਂ ਜੇ ਉਹ ਵਾਪਸ ਜਾਣਗੀਆਂ ਤਾਂ ਉਹਨਾਂ ਦਾ ਮਨ ਉਦਾਸ ਹੋਵੇਗਾ ਕਿ ਸਾਨੂੰ ਸਤਿਗੁਰਾਂ ਦੇ ਦਰਸ਼ਨ ਨਹੀਂ ਹੋਏ।
ਬਹੁਤ ਬਿਸੂਰੇਗੇ ਦੁੱਖ ਪਾਏ,
ਮਨ ਚ ਝੁਰਨਗੀਆਂ, ਮਨ ਚ ਪਛਤਾਵਾ ਕਰਨਗੀਆਂ।
ਦਇਆ ਕਰਨ ਕੋ ਬਿਰਧ ਸੰਭਾਰੋ,
ਮਹਾਰਾਜ ਤੁਹਾਡਾ ਬਿਰਧਾ ਦਇਆ ਕਰਨੀ, ਆਪ ਜੀ ਆਪਣੇ ਦਇਆ ਕਰਨ ਵਾਲੇ ਬਿਰਧ ਦੀ ਸੰਭਾਲ ਕਰੋ।
ਆਇਸ ਦਿਓ ਸਕਲ ਦਰਸਾਏ,
ਮਹਾਰਾਜ ਆਪ ਜੀ ਆਗਿਆ ਦਿਓ ਕਿ ਚੱਲ ਕੇ ਉਹ ਸਾਰੀਆਂ ਆਵਣ ਤੇ ਤੁਹਾਡੇ ਦਰਸ਼ਨ ਕਰਨ।
ਤਰੇ ਪਾਵਨੀ ਸਕਲ ਪਾਮਨੀ,
ਮਹਾਰਾਜ ਉਹ ਸਾਰੀਆਂ ਰਾਣੀਆਂ ਅੱਗੇ ਉਹਨਾਂ ਦੀਆਂ ਜਿਹੜੀਆਂ ਦਾਸੀਆਂ ਨੇ ਉਹ ਸਭ ਮਨ ਚ ਭਾਵਨਾ ਰੱਖਦੀਆਂ ਨੇ, ਆਪ ਜੀ ਦੇ ਦਰਸ਼ਨ ਕਰਨਾ ਚਾਹੁੰਦੀਆਂ ਹਨ।
ਗੁਰ ਜੀ ਪਠਵੋ ਤਿਨੇ ਬੁਲਾਏ,
ਮਹਾਰਾਜ ਜੀ ਆਪ ਜੀ ਹੁਕਮ ਕਰ ਦਿਓ, ਆਗਿਆ ਦੇ ਦਿਓ ਵੀ ਉਹ ਵੀ ਆ ਜਾਣ ਤੁਹਾਡੇ ਦਰਬਾਰ ਵਿੱਚ।
ਤਬ ਸਤਿਗੁਰ ਆਏ ਮਕੀਨਸ,
ਇਹ ਸੁਣ ਕੇ ਬਾਬਾ ਸਾਵਣ ਮੱਲ ਜੀ ਦੀ ਬੇਨਤੀ ਫਿਰ ਸਤਿਗੁਰੂ ਜੀ ਨੇ ਆਗਿਆ ਦਿੱਤੀ।
ਜਿਤ ਕਪਾਰ ਜਾ ਨ੍ਰਿਪ ਕੀ ਹੋਏ,
ਆਗਿਆ ਕਿ ਜਿੰਨੀਆਂ ਰਾਜੇ ਹਰੀਪੁਰ ਦੀਆਂ ਰਾਣੀਆਂ ਹਨ,
ਦਾਸੀ ਆਦ ਅਪਰ ਜੇ ਦਾਰਾ,
ਫਿਰ ਅੱਗੇ ਉਹਨਾਂ ਦੀਆਂ ਦਾਸੀਆਂ ਵੀ ਨੇ, ਰਾਜਿਆਂ ਦੇ ਕਈ ਕਈ ਵਿਆਹ ਹੁੰਦੇ, ਕਈ ਕਈ ਰਾਣੀਆਂ ਹੁੰਦੀਆਂ ਸੀ। ਮਹਾਰਾਜ ਕਹਿੰਦੇ ਜਿੰਨੀਆਂ ਉਹਦੀਆਂ ਰਾਣੀਆਂ, ਫਿਰ ਇੱਕ ਇੱਕ ਰਾਣੀ ਦੀਆਂ ਅੱਗੋ ਪੰਜ ਪੰਜ ਚਾਰ ਚਾਰ ਬੋਲੀਆਂ ਵੀ ਹੋਣਗੀਆਂ, ਉਹ ਜਿੰਨੀਆਂ ਵੀ ਹਨ।
ਰੰਗਦਾਰ ਅੰਬਰ ਲੈ ਜੋਏ,
ਉਹਨਾਂ ਸਭ ਨੂੰ ਕਹਿ ਦਿਓ ਵੀ ਕਿਸੇ ਨੇ ਆਪਣੇ ਤਨ ਤੇ ਚਮਕੀਲੇ ਭੜਕੀਲੇ ਕੱਪੜੇ ਨਹੀਂ ਪਹਿਨਣੇ, ਰੰਗਦਾਰ ਸਾਦੇ ਵਸਤਰ ਸਰੀਰ ਤੇ ਧਾਰਨ ਕਰਨ।
ਸਭ ਸੋ ਕਹੋ ਸਵੇਤ ਕਰ ਪੋਸ਼ਿਸ਼,
ਹੋ ਸਕੇ ਤੇ ਸਫੇਦ ਰੰਗ ਦੀ ਪੁਸ਼ਾਕ, ਯਾਨੀ ਕਿ ਬਿਲਕੁਲ ਸਾਦੇ ਸਰਲ ਵਸਤਰ, ਜੇ ਉਹਨਾਂ ਨੇ ਆਉਣਾ ਸਾਡੇ ਦਰਬਾਰ, ਕਿਉਂਕਿ ਰਾਣੀਆਂ ਹਨ ਉਹ ਤਾਂ ਕਈ ਪ੍ਰਕਾਰ ਦੇ ਆਭੂਸ਼ਣਾਂ ਨਾਲ ਆਪਣੇ ਆਪ ਨੂੰ ਲੱਦ ਕੇ ਰੱਖਦੀਆਂ, ਫਿਰ ਚਿਹਰੇ ਤੇ ਪਰਦਾ ਕਰਕੇ ਰੱਖਦੀ। ਮਹਾਰਾਜ ਕਹਿੰਦੇ ਸਾਡੇ ਦਰਬਾਰ ਵਿੱਚ ਆਉਣਾ ਤਾਂ ਚਮਕੀਲੇ ਭੜਕੀਲੇ ਵਸਤਰ ਨਹੀਂ, ਸਾਦੇ ਸਰਲ ਵਸਤਰ ਧਾਰਨ ਕਰਕੇ ਉਹ ਰਾਣੀਆਂ ਆਪਣੀਆਂ ਦਾਸੀਆਂ ਸਮੇਤ ਚੱਲ ਕੇ ਆਵਣ।
ਮੁਖ ਕੋ ਨਹੀਂ ਛੁਪਾਵੇ ਕੋਈ,
ਫਿਰ ਦੂਜੀ ਸ਼ਰਤ ਇਹ ਹੈ ਕਿ ਕਿਸੇ ਨੇ ਚਿਹਰੇ ਤੇ ਘੁੰਡ ਨਹੀਂ ਕੱਢਣਾ, ਪਰਦਾ ਨਹੀਂ ਕਰਨਾ। ਗੁਰੂ ਸਾਹਿਬ ਜੀ ਨੇ ਜਿਹੜੀਆਂ ਸਮਾਜ ਦੀਆਂ ਉਸ ਵੇਲੇ ਦੀਆਂ ਰੀਤੀਆਂ ਸਨ, ਚਿਹਰੇ ਤੇ ਘੁੰਡ ਆਦਿਕ ਕੱਢਣਾ, ਉਹ ਆਪ ਕੁਝ ਦਹਾਕਿਆਂ ਤੋਂ ਸਮਾਪਤ ਹੋਇਆ। ਅੱਜ ਤੋਂ ਵੀਹ ਤੀਹ ਸਾਲ ਪਿੱਛੇ ਚਲੇ ਜਾਈਏ ਤੇ ਆਮ ਹੀ ਨਗਰਾਂ ਪਿੰਡਾਂ ਦੇ ਵਿੱਚ ਚਿਹਰੇ ਤੇ ਘੋਂਡਾ ਆਦਿ ਕੱਢਣ ਦੀ ਪ੍ਰਥਾ ਲੋਕਾਂ ਵਿੱਚ ਵੇਖਣ ਚ ਆਉਂਦੀ। ਗੁਰੂ ਸਾਹਿਬ ਜੀ ਨੇ ਗੁਰੂ ਦਰਬਾਰ ਦੇ ਵਿੱਚ ਆ ਕੇ ਬੈਠਣ ਦਾ ਬਰਾਬਰ ਦਾ ਰੁਤਬਾ ਇਸਤਰੀਆਂ ਨੂੰ ਵੀ ਦਿੱਤਾ, ਨਰਾਂ ਨੂੰ ਵੀ ਦਿੱਤਾ ਕਿ ਇਸਤਰੀਆਂ ਆਪਣੇ ਚਿਹਰੇ ਤੇ ਪਰਦਾ ਕਰਕੇ ਗੁਰੂ ਦਰਬਾਰ ਚ ਨਾ ਆਵਣ। ਮਹਾਰਾਜ ਜੀ ਦੇ ਪਾਵਨ ਦਰਬਾਰ ਦੇ ਵਿੱਚ ਜਦੋਂ ਹਾਜ਼ਰ ਹੋਣਾ, ਪ੍ਰੇਮ ਸਹਿਤ ਭਾਵਨਾ ਸਹਿਤ ਸਾਦੇ ਸਰਲ ਵਸਤਰ ਧਾਰਨ ਕਰਨ, ਫਿਰ ਆ ਕੇ ਗੁਰੂ ਚਰਨਾਂ ਵਿੱਚ ਬੈਠਣ। ਇਹ ਬਰਾਬਰਤਾ ਗੁਰਦੇਵ ਨੇ ਦਿੱਤੀ। ਸਤੀ ਪ੍ਰਥਾ ਵੀ ਸੀ ਖਾਲਸਾ ਜੀ ਉਹਨਾਂ ਦਿਨਾਂ ਚ, ਇਸਤਰੀਆਂ ਪਤੀ ਨਾਲ ਸਤੀ ਹੁੰਦੀਆਂ ਸਨ। ਗੁਰੂ ਅਮਰਦਾਸ ਸਾਹਿਬ ਜੀ ਨੇ ਉਹਦਾ ਵੀ ਖੰਡਨ ਕੀਤਾ। ਵਿਧਵਾ ਇਸਤਰੀਆਂ ਦੁਬਾਰਾ ਸ਼ਾਦੀ ਨਹੀਂ ਸਨ ਕਰਾ ਸਕਦੀਆਂ। ਮਹਾਰਾਜ ਜੀ ਨੇ ਉਹ ਵੀ ਸਮਾਜ ਦੀ ਜਿਹੜੀ ਬਿਰਤੀ ਸੀ ਉਹ ਖੰਡਨ ਕੀਤੀ। ਤੋਂ ਕਹਿਣ ਤੋਂ ਭਾਵ ਇਸਤਰੀ ਜਾਤੀ ਦਾ ਉਥਾਨ ਗੁਰੂ ਅਮਰਦਾਸ ਸਾਹਿਬ ਜੀ ਨੇ ਕੀਤਾ। ਬਕਾਇਦਾ ਜੇ 22 ਮੰਜੀਆਂ ਪ੍ਰਚਾਰਕਾਂ ਨੂੰ ਦਿੱਤੀਆਂ ਤੇ ਮਹਾਂਪੁਰਸ਼ ਦੱਸਦੇ ਹੈ ਕਿ ਬੀਬੀਆਂ ਨੂੰ ਵੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਪ੍ਰਚਾਰਕਾਂ ਦੇ ਜਿਹੜੇ ਸਨ ਉਹ ਪੀੜੇ ਪ੍ਰਦਾਨ ਕੀਤੇ ਵੀ ਤੁਸੀਂ ਵੀ ਪ੍ਰਚਾਰ ਪ੍ਰਸਾਰ ਕਰੋ। ਇੱਕ ਇਸਤਰੀ ਵਿੱਚ ਮਹਾਰਾਜ ਜੀ ਦੀ ਇਹੋ ਜਿਹੀ ਕਲਾ ਵਰਤਦੀ ਹੈ, ਤਿੰਨ ਪਰਿਵਾਰ ਤਿੰਨ ਟੱਬਰ ਇੱਕ ਇਸਤਰੀ ਤਾਰ ਸਕਦੀ ਹੈ। ਏਕਾ ਪਰਿਵਾਰ ਜੇ ਭਲੇ ਸੰਸਕਾਰਾਂ ਦੇ ਸਹਿਤ ਬਾਣੀ ਭਜਨ ਵਾਲੀ ਹੋਵੇ, ਦੂਜਾ ਫਿਰ ਆਪਣੇ ਸਹੁਰੇ ਪਰਿਵਾਰ ਨੂੰ ਵੀ ਸਵਰਗ ਬਣਾ ਦਿੰਦੀ ਹੈ, ਤੀਸਰੀ ਪੀੜੀ ਜਿਹੜੀ ਉਹਦੀ ਅੱਗੇ ਸੰਤਾਨ ਪੈਦਾ ਹੋਣੀ ਆ ਉਹਦੇ ਅੰਦਰ ਵੀ ਤਿੰਨ ਪਰਿਵਾਰ ਇੱਕ ਇਸਤਰੀ ਸਵਾਰ ਦਿੰਦੀ ਹੈ ਜੇ ਉਹ ਆਪ ਪਰਮੇਸ਼ਰ ਦੇ ਚਰਨਾਂ ਨਾਲ ਜੁੜੀ ਹੋਵੇ। ਜੇ ਨਾ ਜੁੜੀ ਹੋਵੇ ਤੇ ਤਿੰਨਾਂ ਦਾ ਹੀ ਵਿਗਾੜ ਹੈ। ਤੋ ਇਸ ਕਰਕੇ ਪਾਤਸ਼ਾਹ ਜੀ ਨੇ ਇਸਤਰੀਆਂ ਨੂੰ ਵੀ ਭਗੂੜੇ ਪ੍ਰਦਾਨ ਕੀਤੇ ਸਨ। ਤੋ ਇੱਥੇ ਗੁਰਦੇਵ ਨੇ ਸਪਸ਼ਟ ਲਫ਼ਜ਼ਾਂ ਚ ਕਿਹਾ ਕਿ ਉਹਨਾਂ ਇਸਤਰੀਆਂ ਜਿਹੜੀਆਂ ਰਾਣੀਆਂ ਆਉਣੀਆਂ ਹਨ ਉਹਨਾਂ ਨੂੰ ਕਹਿ ਦਿਓ ਵੀ ਚਿਹਰਾ ਨਹੀਂ ਕਿਸੇ ਨੇ ਛੁਪਾਉਣਾ, ਪਰਦਾ ਕਰਕੇ ਪਰਦਾ ਕੀਤਾ ਆ ਕੇ ਜੇ ਦਰਸ਼ਨ ਹੀ ਨਾ ਕੀਤੇ ਫਿਰ ਆਉਣ ਦਾ ਕੀ ਲਾਭ ਹੋਇਆ। ਆਉਣਾ ਤਾਂ ਗੁਰਦੇਵ ਦੇ ਦਰਸ਼ਨ ਕਰਨ ਸੀ, ਤੇ ਜੇ ਚਿਹਰੇ ਤੇ ਵੱਡਾ ਘੁੰਡ ਕੱਢਿਆ ਹੋਵੇ ਉਹਦੇ ਚ ਤਾਂ ਕੀ ਦਰਸ਼ਨ ਹੋਣਗੇ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਨੇ ਹੁਕਮ ਕੀਤਾ, ਸਾਵਣ ਮੱਲ ਨੂੰ ਕਿਹਾ ਵੀ ਉਹਨਾਂ ਨੂੰ ਕਹੋ ਵੀ ਕੋਈ ਚਿਹਰਾ ਛੁਪਾ ਕੇ ਨਾ ਆਵੇ।
ਦਰਸ਼ਨ ਕਰ ਸਗਰੀ ਗਮਨੀ,
ਸਾਰੀਆਂ ਆਉਣ ਆ ਕੇ ਦਰਸ਼ਨ ਕਰਕੇ ਵਾਰੀ ਵਾਰੀ ਚਲੀਆਂ ਜਾਣ।
ਇਸ ਪ੍ਰਕਾਰ ਕੀ ਬਨ ਕੈ ਸੋਏ,
ਪਰ ਪਹਿਲਾਂ ਇਸ ਤਰ੍ਹਾਂ ਦੀ ਜਿਹੜੀ ਸਾਡੀ ਅਸੀਂ ਇਹ ਆਗਿਆ ਕੀਤੀ ਹੈ ਕਿ ਸਾਦੇ ਵਸਤਰ ਹੋਣ ਔਰ ਚਿਹਰੇ ਤੇ ਕਿਸੇ ਨੇ ਘੁੰਡ ਨਹੀਂ ਕੱਢਣਾ, ਪਰਦਾ ਨਹੀਂ ਕਰਨਾ।
ਦੇਖ ਆਹਾਰ ਅਚੇਨੈ ਸ਼ੰਕੇ,
ਔਰ ਗੁਰੂ ਕੇ ਲੰਗਰਾਂ ਦੇ ਵਿੱਚ ਪਹਿਲਾਂ ਲੰਗਰ ਛਕਣ। ਰਾਣੀਆਂ ਨੂੰ ਵੀ ਕਿਹਾ ਵੀ ਉਹ ਵੀ ਜਾ ਕੇ ਪਹਿਲਾਂ ਲੰਗਰਾਂ ਵਿੱਚ ਦੇਗਾਂ ਵਿੱਚ ਜਾ ਕੇ ਲੰਗਰ ਛਕਣ।
ਦਰਸੇ ਨੈ ਲਜਾਈ ਮਨ ਮਾਈ,
ਔਰ ਆ ਕੇ ਦਰਸ਼ਨ ਕਰਨ ਤੇ ਲਾਜ ਨਹੀਂ ਰੱਖਣੀ ਮਨ ਚ ਵੀ ਜੇ ਕਹਿਣ ਵੀ ਚਿਹਰੇ ਤੋਂ ਪਰਦਾ ਹਟਾ ਕੇ, ਕਿਉਂਕਿ ਸ਼ਰਮ ਮੰਨਣਗੀਆਂ ਵੀ ਜੇ ਚਿਹਰੇ ਤੋਂ ਪਰਦਾ ਹਟਾ ਕੇ ਆਉਣਗੀਆਂ। ਮਹਾਰਾਜ ਕਹਿੰਦੇ ਗੁਰੂ ਦਰਬਾਰ ਵਿੱਚ ਆਉਂਦਿਆਂ ਚਿਹਰੇ ਤੇ ਪਰਦਾ ਨਹੀਂ ਕਰਨਾ, ਲਾਜ ਨਹੀਂ ਰੱਖਣੀ ਮਨ ਵਿੱਚ ਆ ਕੇ ਭੈ ਭਾਵ ਨਹੀਂ ਰੱਖ ਕੇ ਦਰਸ਼ਨ ਕਰਨ।
ਕਿਮ ਦਰਸ਼ਨ ਕੋ ਕਰੇ ਆਨ ਕਰ,
ਆ ਕੇ ਦਰਸ਼ਨ ਕਰ ਲੈਣ।
ਜੋ ਤਿੰਨ ਕੇ ਚਿੱਤ ਮੈਂ ਅਤ ਚਾਹ,
ਜੇ ਉਹਨਾਂ ਰਾਣੀਆਂ ਦੇ ਮਨ ਚ ਚਾਹਨਾ ਹੈ ਇੱਛਾ ਹੈ ਤੇ ਇਉਂ ਆ ਕੇ ਦਰਸ਼ਨ ਕਰ ਸਕਦੀਆਂ ਨੇ।
ਸਾਵਨ ਸੁਨ ਕਰ ਤੈਤੀ ਗਮਨਿਓ,
ਸਤਿਗੁਰੂ ਜੀ ਦੀ ਆਗਿਆ ਬਾਬਾ ਸਾਵਣ ਮੱਲ ਜੀ ਨੇ ਸੁਣੀ, ਪਾਤਸ਼ਾਹ ਜੀ ਦੇ ਕੋਲੋਂ ਵਿਦਾ ਹੋ ਕੇ ਗਏ।
ਗੁਰ ਆਇਸ ਕੋ ਕਹਿਤੇ ਪਾਹੀ,
ਜਾ ਕੇ ਸਤਿਗੁਰਾਂ ਦੀ ਆਗਿਆ ਰਾਜੇ ਹਰੀਪੁਰ ਨੂੰ ਦੱਸੀ।
ਮੈਂ ਕਹਿ ਬੋ ਬਿਦ ਅਸ ਠਹਿਰਾਈ,
ਕਹਿਣ ਲੱਗੇ ਕਿ ਸਤਿਗੁਰੂ ਜੀ ਆਗਿਆ ਨਹੀਂ ਸੀ ਦਿੰਦੇ ਰਣਵਾਸ ਨੂੰ ਆਉਣ ਦੀ, ਪਰ ਮੈਂ ਉਹਨਾਂ ਨੂੰ ਬੇਨਤੀਆਂ ਕੀਤੀਆਂ ਹਨ ਤੇ ਉਹਨਾਂ ਨੇ ਬੇਨਤੀ ਸਵੀਕਾਰ ਕੀਤੀ ਹੈ।
ਦੀਨ ਦਰਸ ਤੀਏ ਮਾਨੇ ਨਾਈ,
ਉਹ ਦਰਸ਼ਨ ਨਹੀਂ ਸਨ ਦੇਣਾ ਚਾਹੁੰਦੇ ਰਾਣੀਆਂ ਨੂੰ, ਪਰ ਮੇਰੀ ਬੇਨਤੀ ਮੰਨ ਕੇ ਉਹਨਾਂ ਨੇ ਇਹ ਗੱਲ ਕਹਿ ਕੇ ਆਗਿਆ ਦਿੱਤੀ ਹੈ।
ਇਸਤਰੀ ਨੇ ਹਜੂਰ ਮੈਂ ਪਹੁੰਚੇ,
ਏਦਾਂ ਦੇ ਚਮਕੀਲੇ ਭੜਕੀਲੇ ਵਸਤਰ ਜੋ ਰਾਣੀਆਂ ਪਹਿਨਦੀਆਂ ਨੇ ਉਹ ਪਹਿਨ ਕੇ ਗੁਰੂ ਦਰਬਾਰ ਵਿੱਚ ਆਉਣ ਦੀ ਉਹਨਾਂ ਨੂੰ ਆਗਿਆ ਨਹੀਂ ਹੈ, ਇਸ ਕਰਕੇ ਸਤਿਗੁਰੂ ਜੀ ਨੇ ਵਰਜਿਆ ਸੀ।
ਪਰ ਜੀ ਰਹੀ ਵਹਿਰ ਕੇ ਥਾਨ,
ਹੋਰ ਉਹ ਬਾਹਰ ਹੀ ਰਹਿੰਦੀਆਂ ਜਿਹੜੀਆਂ ਇਹੋ ਜਿਹੇ ਵਸਤਰ ਧਾਰਨ ਕਰਕੇ ਆਉਂਦੀਆਂ ਹਨ।
ਨਮੋ ਕਰਤ ਬਿਨ ਦੇਖਣ ਤੇ ਸਭ,
ਉਹ ਹੁਣ ਜਦੋਂ ਬਾਹਰੋਂ ਹੀ ਨਮਸਕਾਰ ਕਰਦੀਆਂ ਫਿਰ ਉਹ ਅੰਦਰ ਆਉਣ ਦੀ ਉਹਨਾਂ ਨੂੰ ਇਜਾਜ਼ਤ ਨਹੀਂ ਹੁੰਦੀ।
ਤੁਮਕੋ ਇਸ ਬਿਦਕੀਨ ਬਖਾਨ,
ਸਤਿਗੁਰੂ ਜੀ ਨੇ ਆਗਿਆ ਦਿੱਤੀ ਹੈ ਤੁਹਾਡੇ ਵਾਸਤੇ,
ਸੀਤ ਬਸਤਰ ਪਹਿਰਾਵੋ ਸਭ ਕੋ,
ਸਾਦੇ ਸਰਲ ਬਸਤਰ ਸਰੀਰ ਤੇ ਪਾਵਣ, ਜੇ ਹੋ ਸਕੇ ਸਫੇਦ ਬਸਤਰ ਧਾਰਨ ਕਰਨ,
ਹੁਣ ਪਾਵੇ ਦਰਸ਼ਨ ਧਿਆਨ,
ਫਿਰ ਚਿਹਰੇ ਤੇ ਪੜਦਾ ਨੀ ਕਰਨਾ, ਆ ਕੇ ਤਾਂ ਦਰਸ਼ਨ ਕਰ ਸਕਦੀਆਂ ਹਨ।
ਸੁਣ ਮੈਂ ਪਾਲਕ ਮਾਨੀ ਤਿਸ ਬਿਦ,
ਹਰੀਪੁਰ ਦੇ ਰਾਜੇ ਨੇ ਆਖਿਆ ਜੀ ਸਤ ਬਚਨ, ਜੋ ਗੁਰੂ ਪਾਤਸ਼ਾਹ ਦਾ ਹੁਕਮ ਹੈ ਅਸੀਂ ਉਸੇ ਤਰ੍ਹਾਂ ਉਸ ਹੁਕਮ ਦੀ ਪਾਲਣਾ ਕਰਾਂਗੇ। ਖਾਲਸਾ ਜੀ, ਹਰ ਇੱਕ ਕਰਮ ਮਰਿਆਦਾ ਵਿੱਚ ਹੁੰਦਾ, ਬੇਮਰਿਆਦੇ ਹੋ ਕੇ ਜਦੋਂ ਦੇ ਚੱਲਣ ਲੱਗ ਪਿਆ ਤਦੇ ਠੋਕਰਾਂ ਖਾ ਰਹੇ। ਗੁਰੂ ਪਾਤਸ਼ਾਹ ਨੇ ਹਰ ਇੱਕ ਪ੍ਰਕਾਰ ਦੀ ਮਰਿਆਦਾ ਬੰਨੀ ਹੈ, ਖਾਣ ਦੀ, ਪਹਿਨਣ ਦੀ, ਬੋਲਣ ਦੀ, ਵਿਚਰਨ ਦੀ, ਸਾਨੂੰ ਮਰਿਆਦਾ ਵਿੱਚ ਰੱਖਿਆ, ਬੇਲਗਾਮੇ ਨਹੀਂ ਛੱਡਿਆ ਹੋਇਆ ਸਤਿਗੁਰਾਂ ਨੇ। ਸਾਡੇ ਮੁੱਖ ਵਿੱਚ ਗੁਰਦੇਵ ਨੇ ਆਪਣੀ ਮਰਿਆਦਾ ਦੀ ਲਗਾਮ ਪਾਈ ਹੋਈ ਹੈ ਵੀ ਇਹਦੇ ਚ ਵਿਚਰਨਾ ਹੈ। ਜਦੋਂ ਦੇ ਬੰਦੇ ਬੇਮਰਿਆਦੇ ਹੋ ਕੇ ਵਿਚਰਨ ਲੱਗੇ ਹਨ, ਆਪ ਹੁਦਰੀਆਂ ਕਰਨੀਆਂ ਜੀ ਤੁਸੀਂ ਕੌਣ ਹੁੰਦੇ ਹੋ ਸਾਨੂੰ ਕਹਿਣ ਵਾਲੇ, ਅਸੀਂ ਕੀ ਖਾਣਾ, ਕੀ ਬੋਲਣਾ, ਕੀ ਕਿਸ ਤਰ੍ਹਾਂ ਦੇ ਕੱਪੜੇ ਬਸਤਰ ਪਹਿਨਣੇ ਹੈ। ਉਦੋਂ ਦੇ ਖਾਲਸਾ ਜੀ ਇਹ ਸਮਾਜ ਜਿਹੜਾ ਹੈ ਹੋਰ ਨਿਗਰਦਾ ਜਾ, ਜੀਵਾਂ ਦਾ ਜਿਹੜਾ ਹੈ ਉਹ ਪਤਨ ਹੋ ਰਿਹਾ ਹੈ, ਕਿਉਂਕਿ ਮਹਾਂਪੁਰਸ਼ਾਂ ਦੀ ਵੱਡਿਆਂ ਦੀ ਮਰਿਆਦਾ ਛੱਡ ਦਿੱਤੀ, ਉਹ ਮਰਿਆਦਾ ਦਾ ਤਿਆਗ ਕਰ ਦਿੱਤਾ ਹੋਇਆ। ਸਤਿਗੁਰੂ ਜੀ ਨੇ ਜਦੋਂ ਇਹ ਬਚਨ ਕਹੇ, ਰਾਜੇ ਨੇ ਆਖਿਆ ਜੀ ਜੋ ਵੱਡਿਆਂ ਦੀ ਮਰਿਆਦਾ ਸਤਿਗੁਰਾਂ ਦੀ ਅਸੀਂ ਉਸ ਮਰਿਆਦਾ ਦਾ ਪਾਲਣ ਕਰਾਂਗੇ।
ਮੁਦਿਤ ਪਇਓ ਮਨ ਵਿਖੇ ਮਹਾਨ,
ਰਾਜਾ ਖੁਸ਼ ਵੀ ਹੋਇਆ ਕਿ ਸਤਿਗੁਰੂ ਜੀ ਦਰਸ਼ਨ ਦੇਣ ਵਾਸਤੇ ਕਿਰਪਾ ਕਰ ਰਹੇ ਨੇ।
ਸਭਨ ਦੀਗ ਤੇ ਭੋਜਨ ਖਾਇਓ,
ਉਹਨੇ ਕੋਈ ਵਹਿਮ ਨਹੀਂ ਕੀਤਾ ਵੀ ਮੈਂ ਜਾ ਕੇ ਲੰਗਰ ਚ ਪ੍ਰਸ਼ਾਦਾ ਛਕਣਾ, ਬਿਲਕੁਲ ਵਿਨਿਮਰ ਭਾਵ ਨਾਲ ਰਾਜਾ ਗਿਆ ਆਪਣੇ ਵਜ਼ੀਰਾਂ ਸਮੇਤ ਜਿੱਥੇ ਬਾਕੀ ਸਾਰੀ ਸੰਗਤ ਬੈਠੀ ਹੈ, ਉੱਥੇ ਵਿਚਕਾਰ ਵਿੱਚ ਬੈਠ ਕੇ ਪੰਗਤ ਵਿੱਚ ਪ੍ਰਸ਼ਾਦਾ ਛਕਿਆ। ਜਦੋਂ ਕੋਈ ਗੁਰੂ ਕੀ ਸੰਗਤ ਵਿੱਚ ਜਾਂ ਪੰਗਤ ਵਿੱਚ ਆ ਜਾਵੇ, ਉੱਥੇ ਫਿਰ ਭਾਵੇਂ ਬਾਹਰਲੀ ਦ੍ਰਿਸ਼ਟੀ ਵਿੱਚ ਸਮਾਜ ਵਿੱਚ ਉਹ ਵੱਡਾ ਹੋਵੇ, ਰਾਜਾ ਹੋਵੇ, ਬਾਦਸ਼ਾਹ ਹੋਵੇ, ਜਾਂ ਕੋਈ ਨਿਮਾਣਾ ਹੋਵੇ, ਗਰੀਬ ਹੋਵੇ, ਕੰਗਲਾ ਹੋਵੇ, ਜਦੋਂ ਸੰਗਤ ਵਿੱਚ ਆ ਗਿਆ ਉਦੋਂ ਇੱਕੋ ਹੀ ਰੂਪ ਹੋ ਜਾਂਦੇ ਹੈ, ਸਭ ਨੂੰ ਸਤਿਗੁਰੂ ਇੱਕੋ ਹੀ ਰੂਪ ਪ੍ਰਦਾਨ ਕਰ ਦਿੰਦੇ ਤੇ ਕੀ ਕਹਿੰਦੇ ਆਪਾਂ, ਗੁਰੂ ਕੀ ਸੰਗਤ, ਗੁਰੂ ਕੀ ਪੰਗਤ, ਫਿਰ ਉਹਦੇ ਵਿੱਚ ਗੁਰੂ ਸਾਹਿਬ ਵਰਤਦੇ। ਰਾਜਾ ਪੰਗਤ ਵਿੱਚ ਆ ਕੇ ਬੈਠ ਗਿਆ,
ਪਹੁਰ ਕਿਉ ਸੰਗ ਲੀਰਣ ਵਾਸ,
ਬਰਾਬਰ ਸਾਰਿਆਂ ਵਿੱਚ ਬੈਠ ਕੇ ਪ੍ਰਸ਼ਾਦਾ ਛਕਿਆ, ਫਿਰ ਆਪਣੀਆਂ ਰਾਣੀਆਂ ਸਮੇਤ ਪ੍ਰਸ਼ਾਦਾ ਛਕਿਆ। ਰਾਣੀਆਂ ਨੇ ਜਿਵੇਂ ਮਹਾਰਾਜ ਜੀ ਦੀ ਆਗਿਆ ਸੀ ਉਸੇ ਤਰ੍ਹਾਂ ਬਸਤਰ ਆਦਿ ਧਾਰਨ ਕੀਤੇ,
ਬਸਤਰ ਸੁਪੇਤ ਸਬਨ ਤਨ ਤਾਰੇ,
ਉਹਦੀਆਂ ਰਾਣੀਆਂ ਨੇ ਸਰੀਰ ਤੇ ਸੁਪੇਦ ਰੰਗ ਦੇ ਬਸਤਰ ਧਾਰਨ ਕੀਤੇ,
ਬਦਨ ਅੱਛਾ ਤੇ ਉਹਨੇ ਕਿਸ ਬਾਸ,
ਤੇ ਰਾਣੀ ਨੇ ਚਿਹਰੇ ਤੇ ਪੜਦਾ ਨਹੀਂ ਕੀਤਾ, ਚਿਹਰੇ ਤੇ ਘੁੰਡ ਨਹੀਂ ਕੱਢਿਆ ਜਿਵੇਂ ਮਹਾਰਾਜ ਜੀ ਦਾ ਹੁਕਮ ਸੀ।
ਸਤਿਗੁਰ ਖਰੇ ਰਹਿਤ ਗੈ ਕੀਲਤ,
ਖਾਲਸਾ ਜੀ ਚੁਬਾਰਾ ਸਾਹਿਬ ਜਦੋਂ ਤੁਸੀਂ ਦਰਸ਼ਨ ਕਰਦੇ ਹੋ ਉੱਥੇ ਇੱਕ ਕਿੱਲੀ ਹੈ ਦੀਵਾਰ ਚ ਲੱਗੀ ਹੋਈ, ਹੁਣ ਚਾਂਦੀ ਚ ਮੜ ਕੇ ਸਜਾਈ ਹੋਈ ਹੈ, ਇਹ ਉਹ ਕਿੱਲੀ ਹੈ ਜਿਹਨੂੰ ਫੜ ਕੇ ਮਹਾਰਾਜ ਗੁਰੂ ਅਮਰਦਾਸ ਸਾਹਿਬ ਘੰਟਿਆਂ ਬੱਧੀ ਖਲੋਤੇ ਰਹਿੰਦੇ ਸਨ। ਬਿਰਧ ਸਰੀਰ ਸੀ, ਜਦੋਂ ਸੰਗਤਾਂ ਨੂੰ ਦਰਸ਼ਨ ਦੇਣੇ ਹੁੰਦੇ ਜ਼ਿਆਦਾ ਸਮਾਂ ਨਾ ਬੈਠ ਸਕਦੇ ਤਾਂ ਪਾਤਸ਼ਾਹ ਉਸ ਕਿੱਲੀ ਨੂੰ ਫੜ ਕੇ ਖਲੋਤੇ, ਸਾਹਮਣੇ ਇੱਕ ਖਿੜਕੀ ਹੁੰਦੀ ਸੀ ਕਿੱਲੀ, ਉਥੋਂ ਆ ਕੇ ਸੰਗਤ ਨੇ ਦਰਸ਼ਨ ਕਰਨੇ। ਮਹਾਰਾਜ ਜੀ ਕਿੱਲੀ ਨੂੰ ਪਕੜ ਕੇ ਕਈ ਕਈ ਘੰਟੇ ਸਾਧਨਾ ਕਰਦੇ ਰਹਿੰਦੇ, ਬੜੀ ਕਰੜੀ ਘਾਲਣਾ ਸੀ ਸਤਿਗੁਰਾਂ ਕਿ ਜੇ ਬੈਠਿਆ ਨਹੀਂ ਵਾਦਾ ਬੈਠਿਆ ਜਾਂਦਾ ਤੇ ਖਲੋ ਜਾਂਦੇ। ਹੁਣ ਵੀ ਬਹੁਤ ਸਾਰੇ ਗੁਰਸਿੱਖ ਜੇ ਸੁਬਾਹ ਨਿਤਨੇਮ ਕਰਦਿਆਂ ਨੀਂਦ ਆਉਂਦੀ ਹੈ ਤਾਂ ਉਹ ਖਲੋ ਕੇ ਬਾਣੀ ਪੜ੍ਹਨ ਲੱਗ ਪੈਂਦੇ, ਕਿਉਂਕਿ ਓਦਾਂ ਨੀਂਦ ਘੇਰਦੀ ਹੈ ਜੇ ਬੈਠਿਆਂ ਬਾਣੀ ਪੜ੍ਹਦਿਆਂ ਪੜ੍ਹਦਿਆਂ, ਸੁਭਾਵਿਕ ਹੈ ਕਈ ਵਾਰੀ ਨੀਂਦ ਦਾ ਝੋਕਾ ਆ ਜਾਂਦਾ ਹੈ, ਤੇ ਜੇ ਨੀਂਦ ਬਹੁਤੀ ਸਤਾਵੇ ਤੇ ਗੁਰਸਿੱਖ ਅੰਮ੍ਰਿਤ ਵੇਲੇ ਫਿਰ ਖਲੋ ਕੇ ਬਾਣੀ ਪੜ੍ਹਨ ਲੱਗ ਪਏ ਜਾਂ ਟੁਰਦਿਆਂ ਫਿਰਦਿਆਂ ਬਾਣੀ ਜਾਪ ਜਪਣ ਲੱਗ ਪਏ। ਕਈ ਗੁਰਸਿੱਖ ਮੈਂ ਇਹੋ ਜਿਹਿਆਂ ਦੇ ਵੀ ਦਰਸ਼ਨ ਕੀਤੇ ਤੇ ਸੁਬਾਹ ਅੰਮ੍ਰਿਤ ਵੇਲੇ 2-2:30 ਵਜੇ ਉੱਠ ਕੇ ਤਿਆਰ ਬਰ ਤਿਆਰ ਹੁੰਦੇ ਤੇ ਨੀਂਦ ਜਦੋਂ, ਕਿਉਂਕਿ ਕਈ ਵਾਰੀ ਗ੍ਰਿਸਤੀ ਹਨ, ਸੰਸਾਰ ਦੇ ਕਾਰ ਵਿਹਾਰ ਵੀ ਹੁੰਦੇ, ਜੇ ਕਿਤੇ ਨੀਂਦ ਆਉਣੀ ਉਹਨਾਂ ਨੇ ਜਾਣ ਬੁੱਝ ਕੇ ਬੈੱਡ ਦੀ ਜਿਹੜੀ ਮੰਜਾ ਹੁੰਦਾ, ਮੰਜੇ ਦੀ ਹੀਂ ਦੇ ਉੱਤੇ ਬੈਠਣਾ। ਉਹ ਕਿਉਂ ਬੈਠਣਾ? ਉਹਨਾਂ ਨੂੰ ਪੁੱਛਣਾ, ਕਹਿੰਦੇ ਵੀ ਹੁਣ ਡਰ ਰਹੇਗਾ ਵੀ ਜੇ ਨੀਂਦ ਆਈ ਤੇ ਥੱਲੇ ਡਿੱਗਾਂਗੇ ਤੜਪ ਕੇ। ਉਹ ਫਿਰ ਨੀਂਦ ਨਹੀਂ ਆਉਂਦੀ, ਏਦਾਂ ਜਦੋਂ ਢਾਹ ਲਾ ਕੇ ਕਰੀਏ ਤੇ ਫਿਰ ਨੀਂਦ ਜ਼ਿਆਦਾ ਆਉਂਦੀ ਹੈ। ਤੋ ਇਸ ਕਰਕੇ ਸਤਿਗੁਰੂ ਜੀ ਨੇ ਜੁਗਤੀ ਮੁਕਤੀ ਸਾਨੂੰ ਦੱਸਣੀ। ਮਹਾਰਾਜ ਉਹ ਕਿੱਲੀ ਫੜ ਕੇ ਖਲੋਤੇ ਰਹਿੰਦੇ ਸਨ ਔਰ ਉੱਥੋਂ ਸਾਰਿਆਂ ਨੂੰ ਦਰਸ਼ਨ ਦਿੰਦੇ ਹਨ, ਉੱਥੇ ਹੀ ਅੱਜ ਖੜੇ ਹਨ।
ਬੀਚ ਚੁਬਾਰੇ ਉੱਚੀ ਆਵਾਜ਼,
ਮਹਾਰਾਜ ਸਾਹਿਬ ਇਹ ਮਹਾਰਾਜ ਜੀ ਦਾ ਮਹਿਲ ਸੀ, ਸਤਿਗੁਰੂ ਇੱਥੇ ਰਹਿੰਦੇ ਸਨ, ਮਹਾਰਾਜ ਤੀਸਰੇ ਪਾਤਸ਼ਾਹ। ਉੱਥੇ ਹੀ ਉਸ ਕਿੱਲੀ ਦੇ ਸਨਮੁਖ ਇੱਕ ਦਰਵਾਜ਼ਾ, ਛੋਟੀ ਜੀ ਵੱਡੀ ਖਿੜਕੀ ਹੈ, ਉਹਦੇ ਵਿੱਚ ਦਰਸ਼ਨ ਹੁੰਦੇ ਨੇ।
ਉੱਤੀ ਦਰੀਚੀ ਨਿਕਟ ਤਸੀ ਕੋ,
ਬਿਲਕੁਲ ਕਿੱਲੀ ਦੇ ਸਾਹਮਣੇ ਇੱਕ ਛੋਟੀ ਦਰੀਚੀ ਹੈ।
ਦਰਸ਼ਨ ਕਰੇ ਜਿਨੋ ਕੋ ਪਿਆਸ,
ਜਿਨ੍ਹਾਂ ਦੇ ਮਨ ਚ ਗੁਰੂ ਦਰਸ਼ਨਾਂ ਦੀ ਪਿਆਸ ਹੁੰਦੀ, ਉੱਥੇ ਆ ਕੇ ਮਹਾਰਾਜ ਜੀ ਆਪਣੀ ਸਮਾਧੀ ਚ ਸਥਿਤ ਹੁੰਦੇ, ਕਦੇ ਨੇਤਰ ਖੋਲ ਕੇ ਵੇਖਦੇ ਵੀ ਨੇ ਤੇ ਆ ਕੇ ਉੱਥੇ ਦਰਸ਼ਨ ਕਰਦੇ ਨੇ ਸਭ।
ਤਿਸਕੇ ਤਰੇ ਖਰੇ ਹੋਏ ਕਰਕੇ,
ਮਹਾਰਾਜ ਉਸ ਕਿੱਲੀ ਨੂੰ ਪਕੜ ਕੇ ਖਲੋ ਜਾਂਦੇ ਹਨ।
ਅਵਲੋਕਤ ਗੁਰ ਰੂਪ ਸੁਜਾਨ,
ਔਰ ਜਿਹੜੇ ਸੁਜਾਨ ਗੁਰਸਿੱਖ ਨੇ ਉਹ ਆ ਕੇ ਸਤਿਗੁਰੂ ਜੀ ਦੇ ਸੋਹਣੇ ਰੂਪ ਦੇ ਦਰਸ਼ਨ ਕਰਦੇ ਹਨ।
ਦਰਸ਼ਨ ਕਰ ਕਰ ਗਮਨ ਤੇ ਆ ਕੇ,
ਦਰਸ਼ਨ ਕਰਕੇ ਉੱਥੋਂ ਅੱਗੇ ਚੱਲੀ ਜਾਂਦੇ, ਮਹਾਰਾਜ ਜੀ ਨੂੰ ਨਮਸਕਾਰ ਕਰਦੇ, ਦਰਸ਼ਨ ਕਰਦੇ, ਜੋ ਭਾਵਨਾ ਹੁੰਦੀ ਬੇਨਤੀ ਕਰਦੇ, ਫਿਰ ਅੱਗੇ ਨੂੰ ਚੱਲ ਪੈਂਦੇ।
ਅਪਰ ਆਏ ਹੀਰੇ ਤਿਸ ਥਾਨ,
ਪਿੱਛੇ ਹੋਰ ਸਿੱਖ ਆ ਜਾਂਦੇ ਦਰਸ਼ਨਾਂ ਵਾਸਤੇ। ਏਦਾਂ ਸਾਰੇ ਵਾਰੋ ਵੇਰੀ ਦਰਸ਼ਨਾਂ ਨੂੰ ਆਉਂਦੇ ਹਨ।
ਦੇਸ਼ ਵਿਦੇਸ਼ਨ ਕੀ ਵੱਡ ਸੰਗਤ,
ਦੇਸ਼ਾਂ ਵਿਦੇਸ਼ਾਂ ਤੋਂ ਦੂਰੋਂ ਦਰੇਡਿਓ ਬੇਨਤੀ ਸੰਗਤ ਆਉਂਦੀ ਹੈ ਸਤਿਗੁਰਾਂ ਦੇ ਦਰਸ਼ਨ ਕਰਨ।
ਇਸੀ ਰੀਤ ਦਰਸਤ ਹੈ ਆਨ,
ਏਦਾਂ ਤਿਸੀ ਰੀਤ ਨਾਲ ਦਰਸ਼ਨ ਦਿੰਦੇ। ਦੀਵਾਨ ਤਾਂ ਮਹਾਰਾਜ ਜੀ ਸਵੇਰੇ ਸ਼ਾਮ ਹੀ ਸਜਾਉਂਦੇ, ਜਾਂ ਬਹੁਤ ਜ਼ਿਆਦਾ ਸੰਗਤ ਆਉਂਦੀ ਤੇ ਵਿਸ਼ੇਸ਼ ਸਮਾਗਮ ਬੌਲੀ ਸਾਹਿਬ ਦੇ ਕਿਨਾਰੇ ਤੇ ਸਜਾਉਂਦੇ ਜਿੱਥੇ ਦਰਬਾਰ ਹੈ, ਨਹੀਂ ਤਾਂ ਮਹਿਲਾਂ ਵਿੱਚ ਘਰ ਚ ਹੀ ਮਹਾਰਾਜ ਦਰਸ਼ਨ ਦਿੰਦੇ ਸਨ, ਸਾਰੀ ਸੰਗਤ ਨੂੰ ਆਪਣੇ ਦੀਦਾਰ ਬਖਸ਼ਦੇ ਸਨ।
ਅੰਗੀਕਾਰ ਅਪੂਰ ਕਰੇ ਨੇ,
ਬਹੁਤੀਆਂ ਭੇਟਾਵਾਂ ਮਹਾਰਾਜ ਜੀ ਅੰਗੀਕਾਰ ਨਹੀਂ ਕਰਦੇ, ਕਿਉਂ? ਸਤਿਗੁਰਾਂ ਦਾ ਨੇਮ ਹੈ ਓਨੀ ਕੁ ਵਸਤ ਲੈਂਦੇ ਜਿੰਨੀ ਕਿ ਇੱਕ ਦਿਨ ਚ ਖਰਚ ਹੁੰਦੀ, ਇਸ ਕਰਕੇ ਸੰਗਤਾਂ ਵੱਲੋਂ ਬਹੁਤੀਆਂ ਭੇਟਾਵਾਂ ਮਹਾਰਾਜ ਜੀ ਅੰਗੀਕਾਰ ਨਹੀਂ ਕਰਦੇ।
ਇੱਕ ਦਿਵਸ ਭੋਲੇ ਹਿਤ ਖਾਨ,
ਇੱਕ ਦਿਨ ਵਾਸਤੇ ਜਿੰਨੀ ਰਸਤ ਬਸਤ ਗੁਰੂ ਕੇ ਲੰਗਰਾਂ ਲਈ ਚਾਹੀਦੀ ਹੁੰਦੀ ਹੈ, ਜਿੰਨਾ ਕੁ ਖਰਚ ਚਾਹੀਦਾ ਹੁੰਦਾ ਹੈ, ਸਿਰਫ ਓਨਾ ਕੁ ਲੈਂਦੇ ਹਨ।
ਇਹ ਮਿਰਜਾਤ ਕਰੀ ਸ਼੍ਰੀ ਗੁਰੂ ਜੀ,
ਇਹ ਮਰਿਆਦਾ ਧੰਨ ਗੁਰੂ ਅਮਰਦਾਸ ਤੀਸਰੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਚਲਾਈ ਹੈ।
ਨਿਕਟ ਸਿੱਖ ਇਸ ਵਿਦ ਕੋ ਜਾਣ,
ਜਿਹੜੇ ਮਹਾਰਾਜ ਜੀ ਦੇ ਨਿਕਟ ਵਰਤੀ ਸਿੱਖ ਨੇ ਉਹ ਇਹ ਸਾਰੀ ਮਰਿਆਦਾ ਜਾਣਦੇ ਨੇ।
ਸੋਈ ਕਰੇ ਅਪਰ ਨੇ ਵਰਤੇ,
ਜਿਵੇਂ ਸਤਿਗੁਰਾਂ ਦੀ ਆਗਿਆ ਗੁਰਸਿੱਖ ਓਦਾਂ ਹੀ ਵਰਤਦੇ ਨੇ, ਇਹ ਨੀ ਵੀ ਆਪਣੀ ਮਰਜ਼ੀ ਨਾਲ ਆਪ ਉਦਰੀ ਕਰੀ ਜਾਣ। ਜਿਵੇਂ ਗੁਰਦੇਵ ਦਾ ਹੁਕਮ ਹੈ, ਸਤਿਗੁਰਾਂ ਦੀ ਆਗਿਆ ਦੇ ਅਨੁਸਾਰ ਹੀ ਮਹਾਰਾਜ ਜੀ ਦੇ ਜਿੰਨੇ ਨਿਕਟ ਵਰਤੀ ਸਿੱਖ ਨੇ ਉਹ ਸਾਰੀ ਜ਼ਿੰਮੇਵਾਰੀਆਂ ਜਿਹੜੀਆਂ ਗੁਰੂ ਘਰ ਦੀਆਂ ਨੇ ਓਦਾਂ ਹੀ ਨਿਭਾਉਂਦੇ ਹੈ ਜਿਵੇਂ ਸਤਿਗੁਰਾਂ ਦਾ ਹੁਕਮ ਹੈ।
ਮੈਂ ਪਾਲ ਕੇ ਆਇਓ ਤਿਸ ਥਾਨ,
ਹਰੀਪੁਰ ਦਾ ਰਾਜਾ ਚੱਲ ਕੇ ਆਇਆ ਚੁਬਾਰਾ ਸਾਹਿਬ,
ਸਨਮੁਖ ਖਰੇ ਹੋਏ ਗੁਰਦਰਸੇ,
ਸਤਿਗੁਰਾਂ ਦੇ ਸਨਮੁਖ ਖਲੋ ਕੇ ਬੜੀ ਭਾਵਨਾ ਨਾਲ ਹਰੀਪੁਰ ਦੇ ਰਾਜੇ ਨੇ ਦਰਸ਼ਨ ਕੀਤੇ।
ਹੱਥ ਜੋੜ ਬੰਧਨ ਕੋ ਥਾਨ,
ਹੱਥ ਜੋੜ ਕੇ ਬੜੇ ਅਦਬ ਨਾਲ ਬੜੇ ਸਤਿਕਾਰ ਨਾਲ ਸਤਿਗੁਰਾਂ ਨੂੰ ਵੰਦਨਾ ਕੀਤੀ, ਮੱਥਾ ਟੇਕਿਆ।
ਉੱਤਮ ਅਧਿਕ ਅਕੋਰਨ ਕੋ ਤਬ,
ਕੁਝ ਭੇਟਾਵਾਂ ਹਰੀਪੁਰ ਦਾ ਰਾਜਾ ਲੈ ਕੇ ਆਇਆ।
ਅਰਪਨ ਲਾਗਿਓ ਬਿਨੈ ਬਖਾਨ,
ਬੇਅੰਤ ਭੇਟਾਵਾਂ ਲਿਆ ਕੇ ਗੁਰਦੇਵ ਨੂੰ ਅਰਪਣ ਲੱਗਾ ਬੇਨਤੀ ਕਰਕੇ।
ਸਭ ਵਿਦ ਤਬ ਸਿੱਖਨ ਸਮਝਾਈ,
ਸਿੱਖਾਂ ਨੇ ਰਾਜੇ ਨੂੰ ਸਮਝਾਇਆ, ਰਾਜਾ ਆ ਸੋਨਾ ਚਾਂਦੀ ਜੋ ਲਿਆਇਆ ਇੱਥੇ ਕਿਸੇ ਕੰਮ ਦਾ ਨਹੀਂ, ਸਤਿਗੁਰੂ ਜੀ ਓਨਾ ਕੀ ਲੈਂਦੇ ਆ ਜਿੰਨਾ ਕਿ ਇੱਕ ਦਿਨ ਚ ਖਰਚ ਹੋ। ਇਸ ਕਰਕੇ ਇਹ ਸਾਰੀਆਂ ਭੇਟਾਵਾਂ, ਇਹ ਸੋਨਾ ਚਾਂਦੀ ਜੋ ਤੂੰ ਲਿਆਇਆ ਇਹ ਆਪਣਾ ਵਾਪਸ ਲੈ ਜਾ, ਜਿਹੜੀ ਕੋਈ ਰਸਤ ਬਸਤ ਲੰਗਰ ਪ੍ਰਸ਼ਾਦੇ ਲਈ ਲਿਆਇਆ ਉਹ ਵੀ ਇੱਕ ਦਿਨ ਵਾਸਤੇ ਲਈ ਜਾਵੇਗੀ, ਤੇ ਇਕੱਠਾ ਕਰਕੇ ਨਹੀਂ ਰੱਖਦੇ। ਸਤਿਗੁਰਾਂ ਦਾ ਇਹ ਸੁਭਾਅ ਹੈ, ਮਹਾਰਾਜ ਜੀ ਦੀ ਇਹ ਮਰਿਆਦਾ ਹੈ।
ਫਿਰ ਨਮੋ ਕਰ ਕੀਨ ਪਿਆਨ,
ਹਰੀਪੁਰ ਦੇ ਰਾਜੇ ਨੇ ਆਖਿਆ ਜੀ ਸਤਿ ਬਚਨ, ਇਹਦੇ ਕੋਲ ਓਨਾ ਕੁ ਲਿਆ ਜਿੰਨਾ ਕਿ ਇੱਕ ਦਿਨ ਚ ਖਰਚ ਹੋ ਜਾਏ। ਮਹਾਰਾਜ ਜੀ ਕੋਲੋਂ ਆਗਿਆ ਲੈ ਕੇ ਦਰਸ਼ਨ ਕਰਕੇ ਹਰੀਪੁਰ ਦਾ ਰਾਜਾ ਮੁੜਿਆ।
ਪੁਨ ਸਚਿਵਨ ਦਰਸੇ ਸ਼੍ਰੀ ਸਤਿਗੁਰ।
ਰਾਜੇ ਤੋਂ ਬਾਅਦ ਫਿਰ ਉਹਦੇ ਵਜ਼ੀਰ ਆਏ, ਵਜ਼ੀਰਾਂ ਨੇ ਆ ਕੇ ਸਤਿਗੁਰਾਂ ਦੇ ਦਰਸ਼ਨ ਕੀਤੇ।
ਹਰ ਸੈਨਾ ਕੇ ਲੋਕ ਮਹਾਨ।
ਫਿਰ ਜਿਹੜੀ ਸੈਨਾ ਸੀ ਉਹ ਚੱਲ ਕੇ ਆਈ।
ਬੈਠੀ ਸਹਿਤ ਅਪਰ ਜੇਤਾਰਾ।
ਜਦੋਂ ਇਹ ਸਾਰੇ ਦਰਸ਼ਨ ਕਰ ਹਟੇ ਫਿਰ ਰਾਣੀਆਂ ਆਈਆਂ। ਮੈਖੀ ਕਹਿੰਦੇ ਨੇ ਰਾਣੀਆਂ ਨੂੰ, ਹਰੀਪੁਰ ਦੇ ਰਾਜੇ ਦੀਆਂ ਰਾਣੀਆਂ, ਫਿਰ ਅੱਗੋਂ ਉਹਨਾਂ ਦੀਆਂ ਜਿਹੜੀਆਂ ਦਾਸੀਆਂ ਨੇ।
ਬਿਸਤ ਬਸਤਰ ਜੁਤ ਬੰਧਨ ਠਾਨ।
ਉਹਨਾਂ ਸਾਦੇ ਸਰਲ ਬਸਤਰ ਸਰੀਰ ਤੇ ਧਾਰਨ ਕੀਤੇ, ਸਫੇਦ ਰੰਗ ਦੇ ਆਈਆਂ ਹਨ।
ਆਵਤ ਜਾਤ ਪ੍ਰਣਾਮ ਸੁਕਰ ਕਰ।
ਆਉਂਦੀਆਂ ਨੇ, ਮਹਾਰਾਜ ਜੀ ਨੂੰ ਨਮਸਕਾਰ ਕਰਦੀਆਂ ਨੇ। ਸਤਿਗੁਰੂ ਕਿੱਲੀ ਫੜ ਕੇ ਖਲੋਤੇ ਆ, ਧੰਨ ਗੁਰੂ ਅਮਰਦਾਸ ਸਾਹਿਬ, ਤੇ ਸਾਹਮਣੇ ਉਹ ਨਿੱਕੀ ਜੀ ਬਾਰੀ ਹੈ, ਉਹਦੇ ਚ ਦਰਸ਼ਨ ਹੋ ਰਹੇ ਨੇ। ਮੱਥਾ ਟੇਕਦੀਆਂ ਨੇ ਤੇ ਜਾ ਰਹੀਆਂ ਨੇ ਬਾਰੋ ਬੇਰੀ।
ਸੀਸ ਨਿਵਾਏ ਜੋਰ ਕਰ ਪਾਨ।
ਦੋਵੇਂ ਹੱਥ ਜੋੜ ਕੇ ਮਹਾਰਾਜ ਜੀ ਨੂੰ ਸੀਸ ਨਵਾਉਂਦੀਆਂ, ਸੀਸ ਝੁਕਾ ਕੇ ਪ੍ਰਣਾਮ ਕਰਦੀਆਂ ਨੇ।
ਇੱਕ ਰਾਣੀ ਸਨਮੁਖ ਜਬ ਹੋਈ।
ਏਦਾਂ ਵਾਰੀ ਵਾਰੀ ਰਾਣੀਆਂ ਤੇ ਦਾਸੀਆਂ ਦਰਸ਼ਨ ਕਰੀ ਜਾਂਦੀਆਂ, ਅੱਗੇ ਲੰਘੀ ਜਾਂਦੀ। ਇੰਨੇ ਨੂੰ ਇੱਕ ਨਵੀਂ ਨਵੀਂ ਰਾਣੀ ਵਿਆਹੀ ਆਈ ਸੀ ਰਾਜੇ ਹਰੀਪੁਰ ਦੇ ਘਰ, ਉਹ ਆ ਗਈ।
ਝਟਿਤ ਬਸਤਰ ਤੇ ਬਦਨ ਛਿਪਾਏ।
ਜਦੋਂ ਉਹ ਆਈ ਨਾ ਸਤਿਗੁਰਾਂ ਦੇ ਸਨਮੁਖ, ਇੱਕਦਮ ਉਹ ਨਵੀਂ ਨਵੀਂ ਵਿਆਹੀ ਸੀ, ਲਾਜ ਸੀ, ਉਹਨੇ ਇੱਕਦਮ ਆਪਣੇ ਚਿਹਰੇ ਤੇ ਪਰਦਾ ਕਰ ਲਿਆ। ਮਹਾਰਾਜ ਜੀ ਦੇ ਚਿਹਰੇ ਤੇ ਘੁੰਡ ਕੱਢ ਲਿਆ, ਪਰਦਾ ਕਰ ਲਿਆ, ਇੱਕਦਮ ਪਰਦਾ ਚਿਹਰੇ ਤੇ ਕਰਕੇ
ਉਤੀ ਨਵੀਨ ਲਾਜ ਉਰਛਾਈ।
ਉਹ ਨਵੀਂ ਨਵੀਂ ਵਿਆਹੀ ਆਈ ਸੀ ਹਰੀਪੁਰ ਦੇ ਰਾਜੇ ਦੇ ਘਰ, ਇਸ ਕਰਕੇ ਉਹਦੇ ਅੰਦਰ ਕੁਝ ਲਾਜ ਸੀ।
ਮਤ ਬਿਨ ਗੁਰ ਬਚਨ ਨਾ ਸਿਮਰਾਏ।
ਇਹਨੇ ਸਤਿਗੁਰਾਂ ਦਾ ਬਚਨ ਭੁਲਾ ਦਿੱਤਾ, ਵੀ ਗੁਰੂ ਸਾਹਿਬ ਨੇ ਕਿਹਾ ਸੀ ਚਿਹਰੇ ਤੇ ਪਰਦਾ ਨੀ ਕਰਨਾ, ਜਿਹਨੇ ਆਉਣਾ ਸਾਡੇ ਕੋਲ ਘੁੰਡ ਨੀ ਕੱਢਣਾ ਗੁਰੂ ਦਰਬਾਰ ਵਿਚ, ਇਹ ਮਰਿਆਦਾ ਨਹੀਂ ਹੈ। ਤੋ ਉਸ ਵਕਤ ਉਹਨੇ ਉਹ ਗੁਰੂ ਸਾਹਿਬ ਦਾ ਬਚਨ ਜਿਹੜਾ ਸੀ ਉਹ ਭੁਲਾ ਦਿੱਤਾ, ਇੱਕਦਮ ਚਿਹਰੇ ਤੇ ਘੁੰਡ ਕੱਢ ਲਿਆ।
ਇਸ ਕੀ ਦਿਸ਼ੀ ਅਵਲੋਕਨ ਕਰਕੇ।
ਧੰਨ ਗੁਰੂ ਅਮਰਦਾਸ ਸਾਹਿਬ ਜੀ ਨੇ ਉਸ ਰਾਣੀ ਵੱਲ ਵੇਖਿਆ।
ਸਤਿਗੁਰ ਬੋਲੇ ਸਹਿਜ ਸੁਭਾਏ।
ਉਤੇ ਸਿੱਧ ਸੁਭਾਵਕ ਕੀ ਮੇਰੇ ਪਾਤਸ਼ਾਹ ਜੀ ਬੋਲੇ,
ਇਹ ਕਮਲੀ ਇਸ ਕਾਰਨ ਆਈ।
ਮਹਾਰਾਜ ਜੀ ਕਹਿੰਦੇ ਕਮਲੀਏ ਤੂੰ ਕਾਹਨੂੰ ਆਉਣਾ ਸੀ ਜੇ ਸਾਡੇ ਦਰਸ਼ਨ ਨੀ ਸਨ ਕਰ। ਸੁਭਾਵਕ ਕੀ ਸੁਧੇ ਸਿੱਧੀ ਨੀ, ਜਿਵੇਂ ਕੋਈ ਰਸਨਾ ਤੋਂ ਬਚਨ, ਕੋਈ ਸਰਾਪ ਨਹੀਂ ਸੀ, ਕੋਈ ਕਰਮ ਸੀ ਉਹ ਰਾਣੀ ਦਾ ਮਾੜਾ, ਉਹਦੇ ਅੱਗੇ ਆਉਣਾ ਉਹਦਾ ਫਲ ਉਹਨੂੰ ਮਿਲਣਾ। ਕਹਿਣ ਲੱਗੀ ਮਹਾਰਾਜ ਸੱਜੇ ਪਾਤਸ਼ਾਹ ਕਹਿਣ ਲੱਗੇ, ਕਮਲੀਏ ਜੇ ਤੂੰ ਦਰਸ਼ਨ ਨਹੀਂ ਸਨ ਕਰਨੇ, ਪੜਦਾ ਹੀ ਕਰਨਾ ਸੀ ਚਿਹਰੇ ਤੇ, ਫਿਰ ਕਾਹਨੂੰ ਆਈ।
ਜੇ ਹਮਰੋ ਦਰਸ਼ਨ ਨੈ ਪਾਏ।
ਤੈਨੂੰ ਸਾਡੇ ਦਰਸ਼ਨ ਪਾਉਂਦੇ ਹੀ ਨਹੀਂ, ਚੰਗੇ ਹੀ ਨਹੀਂ ਲੱਗਦੇ, ਤੇ ਫਿਰ ਕਿਉਂ ਆਈ ਹੈ।
ਸਤ ਛਿਨ ਸੁਗ ਬੁੱਧ ਨਾਸ਼ ਪਈ ਤਿਸ।
ਪਾਰ ਬ੍ਰਹਮ ਪਰਮੇਸ਼ਰ ਦੀ ਰਸਨਾ ਤੋਂ ਬੋਲ ਸੁਭਾਵਕ ਹੀ ਹੋਇਆ, ਇਹ ਸਰਾਪ ਨਹੀਂ ਕਹਿ ਸਕਦੇ, ਇਹਨੂੰ ਉਹਦੇ ਕਰਮ ਦਾ ਫਲ ਉਹਨੂੰ ਮਿਲ ਗਿਆ, ਕਿਉਂਕਿ ਕਰਮਾਂ ਦਾ ਹੀ ਫਲ ਮਿਲਦਾ ਨਾ ਜੀਵ ਨੂੰ, ਜੈਸੇ ਜੈਸੇ ਕਿਸੇ ਦੇ ਕਰਮ। ਕਹਿੰਦੇ ਉਸੇ ਵੇਲੇ ਹੀ ਉਹ ਕਮਲੀ ਹੋ ਗਈ, ਉਸੇ ਵਕਤ ਹੀ ਉਹ ਬੇਸੁੱਧ ਹੋ ਗਈ।
ਬਸਤਰ ਉਤਾਰਤ ਦੀਏ ਬਗਾਏ।
ਉਹਨੇ ਸਿਰ ਤੋਂ ਚੁੰਨੀ ਵਗਾ ਕੇ ਪਰੇ ਮਾਰੀ, ਪਰਦਾ ਪਾਸੇ ਕੀਤਾ ਤੇ ਇੱਕਦਮ ਦੌੜ ਭੱਜ ਕਰਨ ਲੱਗੀ।
ਕਾਏ ਅਚਾਨਕ ਗਹੀ ਵੈਰ ਕੋ।
ਉਹਨੂੰ ਫੜਦੇ ਉਹ ਕਿਸੇ ਦੇ ਕਾਬੂ ਨਹੀਂ ਆਉਂਦੇ, ਸਭ ਨੂੰ ਵੱਢਣ ਪੈਂਦੀ, ਕੱਟਣ ਪੈਂਦੀ ਤੇ ਬਾਹਰ ਨੂੰ ਦੌੜ ਗਈ।
ਮਾਨਵ ਘੇਰ ਰਹੇ ਸਮੁਦਾਏ।
ਤੇਰਾ ਉਹਨੂੰ ਘੇਰਾ ਪਾਉਂਦੇ ਪਰ ਕਿਸੇ ਦੇ ਕਾਬੂ ਨਹੀਂ ਆਉਂਦੀ।
ਨਿਰਪਤ ਬਿਰਤਾਂਤ ਸੁਣਿਓ ਗੁਰ ਬਚ ਕੋ।
ਬਾਹਰ ਨੂੰ ਹੀ ਨਿਕਲ ਗਏ। ਇਧਰੋਂ ਜਦੋਂ ਰਾਜੇ ਹਰੀਪੁਰ ਨੂੰ ਪਤਾ ਲੱਗਾ ਵੀ ਇਹ ਘਟਨਾ ਹੋਈ ਹੈ,
ਅਧਿਕ ਤ੍ਰਾਸ ਕਰ ਉਰ ਬਿਸਮਾਏ।
ਰਾਜਾ ਬੜਾ ਡਰਿਆ, ਵੀ ਮਨ ਚ ਭੈ ਭੀਤ ਵੀ ਹੋਇਆ ਤੇ ਹੈਰਾਨ ਵੀ ਹੁੰਦਾ ਹੈ।
ਸ਼ਰਧਾ ਵਧੀ ਅਮੋਗ ਵਾਕ ਯਸ।
ਗੁਰੂ ਸਾਹਿਬ ਤੇ ਹੋਰ ਸ਼ਰਧਾ ਵੱਧ ਗਈ ਇਹਦੇ ਮਨ ਚ, ਵੀ ਸਾਹਿਬ ਜੀ ਦੇ ਬਚਨ ਉਹਨਾਂ ਨੇ ਸੁਭਾਵਕ ਹੀ ਕਹੇ ਨੇ, ਪਰ ਸਤਿਗੁਰਾਂ ਦੇ ਬਚਨ ਅਮੋਗ ਹਨ, ਅਟਲ ਹਨ।
ਜਿਮ ਰਗ ਭਰ ਕੇ ਸਰ ਸਫਲਾਏ।
ਜਿਵੇਂ ਭਗਵਾਨ ਰਾਮ ਚੰਦਰ ਜੀ ਦਾ ਤੀਰ ਨਿਸ਼ਫਲ ਨਹੀਂ ਜਾਂਦਾ, ਏਦਾਂ ਸਤਿਗੁਰਾਂ ਦਾ ਕੀਤਾ ਵਾਕ ਨਿਸ਼ਫਲ ਨਹੀਂ ਜਾਂਦਾ।
ਰਿਓ ਕਿਤਕ ਦਿਨ ਨਿਤ ਪ੍ਰਤ ਦਰਸੇ।
ਰਾਣੀ ਬਾਹਰ ਨੂੰ ਹੀ ਚਲੇ ਗਏ, ਇਹਨਾਂ ਨੇ ਵੀ ਮੁੜ ਕੇ ਉਹਦੀ ਭਾਲ ਨਹੀਂ ਕੀਤੀ ਵੀ ਹੁਣ ਆਵੀ ਫਾਵੀ ਬਾਬਰੀ ਹੋਈ, ਕਿੱਥੋਂ ਲਿਆਈਏ ਲੱਭ ਕੇ ਭਾਲ ਕੇ। ਪਰ ਉਹਦੇ ਭਾਗਾਂ ਚ ਕੋਈ ਹੋਰ ਖੇਡ ਪਰਮੇਸ਼ਰ ਦੀ ਰਚੀ ਹੋਈ ਸੀ, ਉਹਨੂੰ ਮਹਾਰਾਜ ਜੀ ਨੇ ਹੋਰ ਸਦ ਬੁੱਧੀ ਦੇਣੀ ਸੀ। ਉਹ ਘਟਨਾ ਅੱਗੇ ਘਟਣੀ, ਹਾਲੇ ਕਥਾ ਅੱਗੇ ਆਵੇ। ਹਰੀਪੁਰ ਦਾ ਰਾਜਾ ਇਹ ਕੁਝ ਦਿਨ ਮਹਾਰਾਜ ਜੀ ਦੇ ਪਾਸ ਗੋਇੰਦਵਾਲ ਸਾਹਿਬ ਹੀ ਰਿਹਾ।
ਬੰਧਨ ਕਰੇ ਪਾਓ ਬੋਠਾਨ,
ਬੜੀ ਭਾਵਨਾ ਨਾਲ ਪ੍ਰੇਮ ਨਾਲ ਸਤਿਗੁਰੂ ਜੀ ਦੇ ਆ ਕੇ ਰੋਜ਼ ਦਰਸ਼ਨ ਕਰਦਾ ਹੈ।
ਨਹੀਂ ਪਾਰ ਜਾ ਪ੍ਰਾਪਤ ਹੋਈ,
ਕਹਿੰਦੇ ਉਹ ਇਸਤਰੀ ਇਹੋ ਜਿਹੀ ਕਿਤੇ, ਕਿਉਂਕਿ ਗੋਇੰਦਵਾਲ ਸਾਹਿਬ ਦੂਰ ਦੂਰ ਤੱਕ ਜੰਗਲ ਹੀ ਸੀ ਉਦੋਂ, ਉਹ ਬਾਹਰ ਬਨ ਵਿੱਚ ਇਹੋ ਜਿਹੀ ਗਹਿਰੇ ਕਿਤੇ ਚਲੀ ਗਈ ਵੀ ਉਹਨੂੰ ਲੱਭਿਆ ਵੀ ਇਹਨਾਂ ਨੇ, ਭਾਲਿਆ ਵੀ ਪਰ ਉਹ ਨਹੀਂ ਲੱਭੀ।
ਕਰੇ ਵੇਗ ਗਮਨੀ ਉਦਿਆਨ,
ਉਹ ਇੰਨੇ ਵੇਗ ਨਾਲ ਗਈ ਜੰਗਲ ਵਿੱਚ ਕੇ ਮੁੜ ਕੇ ਲੱਭਣਾ ਮੁਸ਼ਕਲ ਹੋ ਗਿਆ।
ਦੇਗ ਕਰਾਵਤ ਰਿਹਾ ਗੁਰੂ ਕੀ,
ਉਰੇ ਗੁਰੂ ਘਰ ਵਿੱਚ ਰਿਹਾ। ਇਹਨੇ ਕੁਝ ਦਿਨ ਮਹਾਰਾਜ ਜੀ ਦੇ ਲੰਗਰਾਂ ਦੀ ਸੇਵਾ ਕੀਤੀ। ਕਹਿੰਦਾ ਮਹਾਰਾਜ ਕੁਝ ਦਿਨ ਭਾਵੇਂ ਇੱਕ ਦਿਨ ਦਾ ਰਸਤ ਬਸਤ ਲੈਂਦੇ ਹੋ ਆਪ ਜੀ, ਇੱਕ ਦਿਨ ਦੀ ਲਿਆਉਣੀ ਇਹਨੇ, ਲੰਗਰ ਵਿੱਚ ਭੇਟ ਕਰਨੀ ਤੇ ਲੰਗਰ ਤਿਆਰ ਹੋ ਜਾ। ਅਗਲੇ ਦਿਨ ਫੇਰ ਓਨੀ ਰਸਤ ਲੈ ਕੇ ਆਉਣੀ। ਏਦਾਂ ਕੁਝ ਦਿਨ ਮਹਾਰਾਜ ਜੀ ਦੇ ਲੰਗਰਾਂ ਚ ਰਹਿ ਕੇ ਇਹ ਲੰਗਰ ਦਾ ਸਿੱਧਾ ਲਿਆ ਕੇ ਸੇਵਾ ਟਹਿਲ ਕਰਦਾ ਰਿਹਾ।
ਸਚਿਵਿਨ ਸਹਿਤ ਕਰਤ ਤੇ ਖਾਨ,
ਤੇ ਆਪਣਿਆਂ ਵਜ਼ੀਰਾਂ ਦੇ ਸਮੇਤ ਦੇ ਲੰਗਰ ਵਿੱਚ ਹੀ ਪ੍ਰਸ਼ਾਦਾ ਛਕਦਾ, ਕਿਉਂਕਿ ਪਤਾ ਸੀ ਵੀ ਦਰਸ਼ਨ ਤਾਂ ਆਉਣੇ ਨੇ ਜੇ ਪਹਿਲਾਂ ਲੰਗਰ ਚ ਪ੍ਰਸ਼ਾਦਾ ਛਕਾਂ। ਜਿੰਨੇ ਦਿਨ ਰਿਹਾ ਆਪਣਿਆਂ ਵਜ਼ੀਰਾਂ ਅਹਿਲਕਾਰਾਂ ਸਮੇਤ ਗੁਰੂ ਪਾਤਸ਼ਾਹ ਦੇ ਲੰਗਰਾਂ ਚ ਹੀ ਲੰਗਰ ਛਕਦਾ ਰਿਹਾ।
ਡਰੇ ਅਵਗਿਆ ਤੇ ਕੁਛ ਹੋਏ ਨਾ,
ਮਨ ਵਿੱਚ ਡਰਦਾ ਵੀ ਹੈ ਵੀ ਮੇਰੇ ਕੋਲੋਂ ਕੋਈ ਅਵਗਿਆ ਨਾ ਹੋ ਜੇ, ਮਨ ਚ ਭੈ ਵੀ ਰੱਖਦਾ ਗੁਰੂ ਸਾਹਿਬ ਦਾ, ਕਿਉਂਕਿ ਇੱਕ ਖੇਡ ਵੇਖ ਲਈ ਹੈ ਨਾ ਘਟਨਾ ਕਿ ਰਾਣੀ ਜਿਵੇਂ ਕਮਲੀ ਹੋ ਗਈ ਹੈ। ਤੂੰ ਮਨ ਚ ਬੜਾ ਹੀ ਭੈ ਸਤਿਗੁਰਾਂ ਅਦਬ ਕਿ ਮੇਰੇ ਕੋਲੋਂ ਕੋਈ ਅਵਗਿਆ ਨਾ, ਇਹ ਹੈ ਗੁਰੂ ਘਰ ਵਿੱਚ ਵਿਚਰਨ ਦਾ ਖਾਲਸਾ ਜੀ ਤਰੀਕਾ। ਗੁਰੂ ਸਤਨਾਮ
ਸ੍ਰੀ ਵਾਹ।
ਸਤਿਗੁਰਾਂ ਦੇ ਦਰਬਾਰ ਵਿੱਚ ਗੁਰੂ ਘਰ ਵਿੱਚ ਵਿਚਰਨ ਦਾ ਇਹ ਤਰੀਕਾ ਹੈ, ਗੁਰੂ ਦਾ ਭੈ ਰੱਖ ਕੇ ਮੇਰੇ ਕੋਲੋਂ ਕੋਈ ਅਵਗਿਆ ਨਾ ਹੋ ਜਾਵੇ ਗੁਰੂ ਘਰ, ਮਾੜਾ ਫੁਰਨਾ ਵੀ ਨਾ ਆ ਜੇ ਮਨ ਚ ਕਿਤੇ। ਆਖੋ ਸਤਨਾਮ
ਸ੍ਰੀ ਵਾਹ।
ਫੁਰਨਾ ਵੀ ਨਾ ਮਾੜਾ ਫੁਰੇ, ਕਿਉਂਕਿ ਜੇ ਫੁਰਨਾ ਵੀ ਫੁਰਿਆ ਤੇ ਉਹ ਵੀ ਤਾਂ ਅਵਗਿਆ ਹੀ ਹੈ ਨਾ। ਖਾਲਸਾ ਜੀ ਐਸੇ ਸੇਵਕ ਬਹੁਤ ਵਿਰਲੇ ਮਿਲਦੇ ਆ ਜਿਹੜੇ ਇਹੋ ਜਿਹੀ ਭੈ ਭਾਵਨੀ ਚ ਗੁਰੂ ਘਰ ਚ ਵਿਚਰਦੇ, ਨਹੀਂ ਤਾਂ ਇੱਥੇ ਤਾਂ ਲੜਾਈਆਂ ਪੜਾਈਆਂ ਬਹੁਤੀਆਂ ਵੇਖਣ ਨੂੰ ਆਉਂਦੀਆਂ। ਮਨ ਵਿੱਚ ਗੁਰੂ ਸਾਹਿਬ ਦਾ ਭੈ ਅਦਬ ਨਹੀਂ। ਰਾਜਾ ਹਰੀਪੁਰ ਕਿਉਂ ਵਿਚਰਦਾ ਹੈ ਕਿ ਬਿਲਕੁਲ ਭੈ ਰੱਖ ਮੇਰੇ ਕੋਲੋਂ ਕੋਈ ਅਵਗਿਆ ਨਾ ਹੋ ਜਾਵੇ, ਭੁੱਲ ਨਾ ਹੋ ਜਾਵੇ ਮੇਰੇ ਕੋਲ। ਏਦਾਂ ਗੁਰੂ ਸਾਹਿਬ ਦੇ ਘਰ ਚ ਸੇਵਾ ਟਹਿਲ ਕਰਦਾ ਹੈ।
ਮਨ ਤੇ ਨਮਰੀ ਰਹੇ ਮਹਾਨ,
ਮਨ ਚ ਵੀ ਨੀ ਫੁਰਨਾ ਮਾੜਾ ਕਰਦਾ, ਮਨ ਚ ਵੀ ਬੜਾ ਵਿਨਿਮਰ ਭਾਵ ਹੋ ਕੇ ਰਹਿੰਦਾ। ਉਹ ਭੁੱਲ ਗਿਆ ਵੀ ਮੈਂ ਰਾਜਾ, ਵੀ ਮੈਂ ਹਰੀਪੁਰ ਦੀ ਰਿਆਸਤ ਦਾ ਰਾਜਾ, ਇਹ ਸਭ ਭੁੱਲਿਆ ਹੋਇਆ। ਉਹ ਹਰੀਪੁਰ ਦੀ ਰਿਆਸਤ ਦਾ ਰਾਜਾ ਇਹ ਵੀ ਉਹਨੂੰ ਚੇਤੇ ਨਹੀਂ। ਇੱਥੇ ਤਾਂ ਘਰ ਨੂੰ ਘਰ ਵਿੱਚ ਜਿਹਨੂੰ ਪੁੱਛਦਾ ਨਾ ਹੋਵੇ ਕੋਈ, ਉਹ ਵੀ ਆ ਕੇ ਗੁਰੂ ਘਰ ਦੇ ਉੱਤੇ ਸੇਵਾਦਾਰਾਂ ਦੇ ਉੱਤੇ ਖਿੱਚਦਾ ਹੁੰਦਾ, ਜਾਣਦਾ ਮੈਨੂੰ ਮੈਂ ਕੌਣ ਆ। ਇਹ ਵਰਤਾਰਾ ਹੈ, ਦੁਖਾਂਤ ਹੈ ਇਹਨੂੰ ਕਹਿ ਸਕਦੇ, ਵੀ ਘਰ ਵਿੱਚ ਜਿਹਦੀ ਲਾਣੇਦਾਰੀ ਨਾ ਹੋਵੇ, ਘਰ ਵਿੱਚ ਵੀ ਜਿਹਨੂੰ ਉਹ ਕਹਿੰਦੇ ਹੁਣ ਉਹ ਪਰੇ ਬਹਿ ਜਾ, ਉੱਥੇ ਬਹਿ ਕੇ ਦੋ ਟੁੱਕਰ ਖਾ ਲੈ, ਉਹ ਵੀ ਆ ਕੇ ਗੁਰੂ ਘਰ ਵਿੱਚ ਆਪਣੀ ਹਸਤੀ ਵਿਖਾਉਂਦਾ ਵੀ ਮੈਂ ਕੁਝ ਹਾਂ। ਇੱਥੇ ਹਰੀਪੁਰ ਦੀ ਰਿਆਸਤ ਦਾ ਰਾਜਾ ਹੈ, ਪਰ ਮਨ ਚ ਕਦੇ ਸੰਕਲਪ ਹੀ ਨਹੀਂ ਪੂਰਨ ਦਿੱਤਾ ਗੁਰੂ ਘਰ ਵਿੱਚ ਜਿੰਨਾ ਚਿਰ ਰਿਹਾ ਕਿ ਮੈਂ ਰਾਜਾ ਹਾਂ। ਸੇਵਕ ਭਾਵ ਹੁਣ ਵੀ ਹੈਣ ਐਸੇ, ਬੀਜ ਨਾਸ ਨਹੀਂ ਹੁੰਦਾ ਸਤਿਗੁਰਾਂ ਦੇ ਚਰਣਾਂ ਵਿੱਚ, ਕਿਉਂਕਿ ਸਰਵ ਪ੍ਰਕਾਰ ਦੇ ਹੀ ਆਉਣੇ ਆ ਇੱਥੇ ਨੂੰ, ਜੇ ਓਦਾਂ ਦੇ ਹੈਣ ਤੇ ਏਦਾਂ ਦੇ ਵੀ ਹੈਣ, ਵੱਡੀਆਂ ਵੱਡੀਆਂ ਪਦਵੀਆਂ ਤੇ ਹਨ, ਪਰ ਕਦੇ ਗੁਰੂ ਘਰ ਵਿੱਚ ਆ ਕੇ ਆਪਣਾ ਆਪਾ ਨਹੀਂ ਜਣਾਉਂਦੇ। ਬਨੇਮਰ ਭਾਵ ਨਾਲ ਸਤਿਗੁਰਾਂ ਦੇ ਚਰਨਾਂ ਚ ਆ ਕੇ ਬੈਠਦੇ, ਸੇਵਾ ਟਹਿਲ ਕਰਦੇ, ਪਤਾ ਹੀ ਨਹੀਂ ਹੁੰਦਾ ਵੀ ਕਿਹੜੀ ਪਦਵੀ ਦੇ ਉੱਤੇ ਹੈ। ਇਹੋ ਜਿਹਾ ਗੁਰੂ ਘਰ ਦੇ ਵਿੱਚ ਵੀ ਹੁਣ ਵੀ ਹੈ ਇਹ ਵਰਤਾਰਾ। ਇਹ ਵਡਿਆਈ ਕੱਲੀ ਗੁਰੂ ਨਾਨਕ ਸਾਹਿਬ ਦੇ ਘਰ ਵਿੱਚ ਹੀ ਤੁਹਾਨੂੰ ਵੇਖਣ ਨੂੰ ਮਿਲੇਗੀ, ਦੁਨੀਆਂ ਦੇ ਕਿਸੇ ਹੋਰ ਘਰ ਚ ਨਹੀਂ ਦੇਖਣ ਨੂੰ ਮਿਲੇਗੀ। ਇਹ ਵਡਿਆਈ ਗੁਰੂ ਨਾਨਕ ਸਾਹਿਬ ਦੇ ਘਰ। ਤੋ ਰਾਜੇ ਨੇ ਕਦੇ ਆਪਣੇ ਮਨ ਚ ਸੰਕਲਪ ਹੀ ਨਹੀਂ ਲਿਆਂਦਾ ਮੈਂ ਰਾਜਾ, ਬੜੇ ਵਿਨਿਮਰ ਭਾਵ ਨਾਲ ਰਹਿੰਦਾ ਹੈ।
ਕਿਤਕ ਦਿਵਸ ਬਸ ਵਿਦਾ ਪਇਓ ਪੁਨ,
ਕੁਝ ਦਿਨ ਰਹਿ ਕੇ ਫਿਰ ਸਤਿਗੁਰਾਂ ਦੇ ਕੋਲੋਂ ਆਗਿਆ ਲੈ ਕੇ ਵਿਦਾ ਹੋ ਕੇ। ਰਾਣੀ ਨੂੰ ਵੀ ਤਾਂ ਹੀ ਨਹੀਂ ਲੱਭਿਆ ਇਹਨੇ, ਇਹਨੇ ਆਖਿਆ ਵੀ ਜਿਹਨੂੰ ਸਤਿਗੁਰਾਂ ਨੇ ਕਹਿ ਦਿੱਤਾ ਵੀ ਕਮਲੀ, ਵੀ ਉਹਨੂੰ ਹੁਣ ਕਿਵੇਂ ਲੈ ਕੇ ਜਾਵਾਂ ਲੱਭ ਕੇ ਨਾਲ ਪਹਾੜ ਕੇ, ਵੀ ਜੇ ਗੁਰੂ ਸਾਹਿਬ ਨੇ ਫਿਟਕਾਰ ਦਿੱਤੀ। ਮਨ ਚ ਭੈ ਵੀ ਸੀ ਵੀ ਜੇ ਹੁਣ ਉਹਨੂੰ ਨਾਲ ਲੈ ਕੇ ਜਾਵਾਂਗਾ ਸਤਿਗੁਰਾਂ ਕੋਲ, ਖਬਰੇ ਮੈਨੂੰ ਨਾ ਸਤਿਗੁਰੂ ਕੋਈ ਵਚਨ ਕਰ ਦੇਣ। ਉਹ ਡਰਦਾ ਹੀ ਮਹਾਰਾਜ ਜੀ ਦਾ ਭੈ ਹਿਰਦੇ ਚ ਰੱਖ ਕੇ ਵਾਪਸ ਚਲਾ ਗਿਆ।
ਸਤਿਗੁਰ ਆਇਸ ਤਿਸ ਕੋ ਦੀਨ,
ਸਤਿਗੁਰੂ ਜੀ ਨੇ ਆਗਿਆ ਦਿੱਤੀ ਰਾਜੇ ਨੂੰ ਜਾਣ ਦੀ।
ਸਾਵਣ ਮਲ ਗੁਰੂ ਹੈ ਤੁਮਰੂ,
ਮਹਾਰਾਜ ਜੀ ਨੇ ਵੀ ਹੁਕਮ ਕੀਤਾ ਹਰੀਪੁਰ ਦੇ ਰਾਜੇ, ਰਾਜਾ ਸਾਵਣ ਮਲ ਜੀ ਅੱਜ ਤੋਂ ਬਾਅਦ ਤੁਹਾਡੇ ਸਾਰਿਆਂ ਦੇ ਆਗੂ ਹਨ, ਇਹਨਾਂ ਨੂੰ ਅਸੀਂ ਮੰਜੀ ਦਿੱਤੀ ਆ ਪ੍ਰਚਾਰਕ, ਇਹ ਤੁਹਾਨੂੰ ਸਭ ਨੂੰ ਗੁਰੂ ਚਰਨਾਂ ਨਾਲ ਜੋੜਨਗੇ।
ਇਸ ਕੋ ਨਿਤ ਮਾਨੋ ਹਿਤ ਕੀਨ,
ਤੁਸੀਂ ਇਹਨਾਂ ਦਾ ਨਿਤ ਸਤਿਕਾਰ ਕਰਨਾ, ਇਹਨਾਂ ਦਾ ਅਦਬ ਰੱਖਣਾ ਹੈ।
ਸੁਤ ਜਿਵਾਏ ਬੇ ਆਦ ਕਾਮਨਾ,
ਤੁਹਾਡੀਆਂ ਕਾਮਨਾਵਾਂ ਇਹਨਾਂ ਨੇ ਪਹਿਲੋਂ ਪੂਰਨ ਕੀਤੀਆਂ ਨੇ।
ਪੂਰਬ ਪੂਰਨ ਕਰੀ ਪ੍ਰਬੀਨ,
ਤੁਸੀਂ ਚੰਗੀ ਤਰ੍ਹਾਂ ਇਹਨਾਂ ਨੂੰ ਜਾਣਦੇ ਹੋ।
ਅਬ ਪੀ ਪਾਚਿਤ ਦੇ ਸਬਨ,
ਹੁਣ ਵੀ ਤੁਸੀਂ ਜੋ ਚਾਹੋਗੇ ਇਹਦੇ ਕੋਲੋਂ ਤੁਹਾਨੂੰ ਪ੍ਰਾਪਤ ਹੋਵੇਗਾ।
ਸ਼ਰਧਾ ਤਰੋ ਕਸ਼ਟ ਗਨ ਚੀਨ,
ਤੁਸੀਂ ਇਹਨਾਂ ਤੇ ਸ਼ਰਧਾ ਰੱਖਣੀ ਹੈ, ਤੁਹਾਡੇ ਕਸ਼ਟ ਦੂਰ ਹੋਣਗੇ।
ਸਰਬ ਦੇਸ਼ ਤੁਮਰੇ ਕੋ ਗੁਰ ਹੈ,
ਅੱਜ ਤੋਂ ਬਾਅਦ ਇਹ ਤੁਹਾਡੇ ਸਾਰੇ ਦੇਸ਼ ਦੇ ਹਰੀਪੁਰ ਦੀ ਰਿਆਸਤ ਦੇ ਆਗੂ ਹਨ।
ਹਿਤ ਕਰ ਸੇਵੋ ਪ੍ਰਥਮ ਸਮਾਨ,
ਔਰ ਹਿਤ ਨਾਲ ਇਹਨਾਂ ਦੀ ਜਿਵੇਂ ਪਹਿਲਾਂ ਸੇਵਾ ਕਰਦੇ ਸੋ ਏਦਾਂ ਅੱਗੇ ਵੀ ਸੇਵਾ ਕਰਨੀ ਹੈ।
ਹੱਥ ਜੋੜ ਨਿਰਪ ਨੇ ਸਿਰ ਧਾਰੀ,
ਰਾਜੇ ਹਰੀਪੁਰ ਨੇ ਹੱਥ ਜੋੜ ਕੇ ਮਹਾਰਾਜ ਜੀ ਦੀ ਆਗਿਆ ਸਿਰ ਮੱਥੇ ਪ੍ਰਵਾਨ ਕੀਤੀ।
ਤਿਨਕੇ ਨਿਤੇ ਅਨੁਸਾਰ ਮਹਾਨ,
ਕਹਿਣ ਲੱਗਾ ਮਹਾਰਾਜ ਮੈਂ ਨਿਤ ਇਹਨਾਂ ਦੇ ਅਨੁਸਾਰ ਹੀ ਚੱਲਾਂਗਾ।
ਮਨੋ ਪ੍ਰਾਣ ਸਭ ਕੇ ਸੁਤੇ ਐਸੋ,
ਮਹਾਰਾਜ ਜੀ ਜਿਵੇਂ ਮੇਰਾ ਪੁੱਤਰ ਸੀ ਉਹ ਸਾਡਾ ਮਨ ਨੂੰ ਪ੍ਰਾਣ ਸੀ ਸਾਡੇ, ਉਹ ਸਾਡਾ ਸਾਡੇ ਸਾਰਿਆਂ ਦਾ ਜੀਵਨ ਸੀ।
ਮ੍ਰਿਤਕ ਜੀਵਾਏ ਦਿਓ ਬਡਦਾਨ,
ਇਹਨਾਂ ਨੇ ਸਾਨੂੰ ਪ੍ਰਾਣ ਦਾਨ ਕੀਤੇ ਨੇ, ਫਿਰ ਤੁਹਾਡੇ ਨਾਲ ਮੇਲ ਕਰਾਇਆ, ਅਸੀਂ ਇਹਨਾਂ ਨੂੰ ਕਿਵੇਂ ਭੁੱਲ ਸਕਦੇ। ਕੋਈ ਜਨ ਹਰਸਿਓ ਦੇਵੈ ਜੋਰ, ਆਖੋ ਸਤਨਾਮ
ਸ੍ਰੀ ਵਾਹਿ।
ਕੋਈ ਜਨ ਹਰਸਿਓ ਦੇਵੈ ਜੋਰ, ਚਰਨ ਗਹੋ ਬਗੋ ਸ਼ੁਭ ਰਸਨਾ, ਤੀਜਾ ਪ੍ਰਾਣ ਅਖੋਰ। ਪਾਤਸ਼ਾਹ ਕਹਿੰਦੇ ਕੋਈ ਰੱਬ ਦਾ ਪਿਆਰਾ ਸਾਨੂੰ ਹਰੀ ਨਾਲ ਜੋੜ ਦੇਵੇ, ਮੈਂ ਉਹਦੇ ਚਰਨ ਫੜੀ ਰੱਖਾਂ, ਆਪਣੇ ਪ੍ਰਾਣ ਉਹਦੇ ਚਰਨਾਂ ਚ ਭੇਟ ਕਰਦਿਆਂ। ਮਹਾਰਾਜ ਇਹਨਾਂ ਨੇ ਸਾਨੂੰ ਤੁਹਾਡੇ ਨਾਲ ਮੇਲਿਆ, ਅਸੀਂ ਇਹਨਾਂ ਨੂੰ ਕਿਵੇਂ ਭੁਲਾ ਸਕਦੇ।
ਸਤ ਸ੍ਰੀ ਅਕਾਲ,
ਆਣ ਮਿਲਾਵੈ ਮੇਰਾ ਪ੍ਰੀਤਮ ਪਿਆਰਾ, ਹੋ ਤਿਸ ਪਹਿ ਆਪ ਵਿੱਚ ਦਰਸ਼ਨ ਹਰ ਦੇਖਣ ਕਹਿਤਾ। ਮਹਾਰਾਜ ਹੁਣ ਇਹਨਾਂ ਦੇ ਤਾਂ ਕੂਕਰਾਂ ਨੂੰ ਵੀ ਪ੍ਰਣਾਮ ਹੈ, ਇਹਨਾਂ ਦੇ ਕੂਕਰਾਂ ਨੂੰ ਵੀ ਪ੍ਰਣਾਮ, ਇਹਨਾਂ ਦਾ ਸਤਿਕਾਰ, ਇਹਨਾਂ ਨੇ ਤਾਂ ਸਾਡੇ ਤੇ ਏਡਾ ਵੱਡਾ ਤਰਸ ਕੀਤਾ, ਸਾਨੂੰ ਪ੍ਰਾਣ ਦਾਨ ਦਿੱਤੇ ਹਨ, ਫਿਰ ਮਹਾਰਾਜ ਤੁਹਾਡੇ ਦਰਸ਼ਨ ਕਰਵਾਏ, ਤੁਹਾਡੇ ਚਰਨਾਂ ਨਾਲ ਜੋੜਿਆ ਹੈ।
ਇਸ ਤੇ ਨੀਕੋ ਆਨ ਕੌਣ ਹੈ,
ਸਾਡੇ ਵਾਸਤੇ ਇਹਨਾਂ ਤੋਂ ਚੰਗਾ ਹੋਰ ਕੌਣ ਹੈ, ਇਹਨਾਂ ਤੋਂ ਚੰਗਾ ਹੋਰ ਕੌਣ ਹੈ ਮਹਾਰਾਜ। ਤੈ ਸਾਹਿਬ ਕੀ ਬਾਤ ਜੇ ਆਖੈ, ਕਹੋ ਨਾਨਕ ਕਿਆ ਦੀਜੈ, ਸੀਸ ਵੱਢੇ ਕਰ ਬੈਸਣ ਦੀਜੈ, ਵਿਣ ਸਿਰ ਸੇਵ ਕਰੀ। ਮਹਾਰਾਜ ਜੀ ਸਾਡੇ ਵਾਸਤੇ ਇਹਦੇ ਤੋਂ ਸ੍ਰੇਸ਼ਟ ਹੋਰ ਕੌਣ ਹੈ, ਜਿਨ੍ਹਾਂ ਨੇ ਤੁਹਾਡੇ ਨਾਲ ਸਾਡਾ ਮੇਲ ਕਰਾਇਆ। ਕੋਈ ਜਨ ਹਰਸਿਓ ਦੇਵੈ ਜੋਰ, ਕੋਈ ਜਨ ਹਰਸਿਓ ਦੇਵੈ ਜੋਰ,
ਕੋਈ ਜਨ ਹਰਸਿਓ ਦੇਵੈ ਜੋਰ, ਕੋਈ ਜਨ ਹਰਸਿਓ ਦੇਵੈ ਜੋਰ,
ਕੋਈ ਜਨ ਹਰਸਿਓ ਦੇਵੈ ਜੋਰ, ਕੋਈ ਜਨ ਹਰਸਿਓ ਦੇਵੈ ਜੋਰ,
ਕੋਈ ਜਨ ਹਰਸਿਓ ਦੇਵੈ ਜੋਰ, ਕੋਈ ਜਨ ਹਰਸਿਓ ਦੇਵੈ ਜੋਰ।
ਚਰਨ ਗਹਾ ਬਕੋ ਸ਼ੁਭ ਰਸਨਾ, ਚਰਨ ਗਹਾ ਬਕੋ
शुभ रसना
चरण गहो बकु शुभ रसना चरण गहो बकु शुभ रसना
दीज प्राण अको दीज प्राण अको
दीज प्राण अको दीज प्राण अको
महाराज जी इना तो श्रेष्ठ होर कौन हो सकता साडे वास्ते
जिस कर तुमरू दर्शन ठान
महाराज जिना करके तुहाडे दर्शन होए बाबा सावण माल जी करके होए ने इना करके तुहाडे दीदार होए हन
किम कै नृप को विदा करे ओ प्रभ
इना सदा ही साडे सिर दे साहिब हो गए राजे ने ओ बेनती कीती गुरु चरणा च प्रणाम कीती आग्या लैके हरिपुर नूं तुर पया
गयो हरिपुर अपने
देश हरिपुर नूं वापस चल पया
सिमरन करत रहो श्री सतगुर
जिन्ना चिर रहा शरीर विच हरिपुर दा राजा सतगुरु गुरु अमरदास साहब दा सिमरन करदा वाहिगुरु वाहिगुरु ਇਉਂ ਸਤਿਗੁਰਾਂ ਦਾ ਸਿਮਰਨ ਕਰਦਾ ਰਿਹਾ
ਸਾਵਣ ਮਲ ਕੋ ਪੂਜ ਵਿਸ਼ੇਸ਼
ਬਾਬਾ ਸਾਵਣ ਮਲ ਜੀ ਇਸੇ ਇਲਾਕੇ ਚ ਰਹੇ ਫਿਰ ਜਾਣਾ ਬੜੀ ਪੂਜਾ ਉਹਨਾਂ ਦੀ ਕਰਨੀ ਬਾਬਾ ਸਾਵਣ ਮਲ ਜੀ ਦਾ ਬੜਾ ਹੀ ਸਤਿਕਾਰ ਰਾਜੇ ਨੇ ਕਰਨਾ
ਸਚਵਨ ਸਹਿਤ ਪ੍ਰਜਾ ਸਭ ਮਾਨੇ
ਆਪਣੇ ਵਜ਼ੀਰਾਂ ਅਹਿਲਕਾਰਾਂ ਸਮੇਤ ਸਾਰੇ ਇਕੱਠੇ ਹੋ ਕੇ ਬਾਬਾ ਸਾਵਣ ਮੱਲ ਜੀ ਦਾ ਸਨਮਾਨ ਕਰਦੇ ਨੇ
ਉੱਤਮ ਦੇਤ ਅਕੋਰ ਹਮੇਸ਼
ਔਰ ਹਮੇਸ਼ਾ ਬਾਬਾ ਸਾਵਣ ਮੱਲ ਜੀ ਨੂੰ ਲੰਗਰ ਵਿੱਚ ਵਧੀਆ ਪਕਵਾਨ ਭੋਜਨ ਛਕਾਉਂਦੇ
ਗੋਇੰਦਵਾਲ ਵਸੇ ਕਬ ਆਏ ਸੋ
ਕਦੇ ਕਦੇ ਗੋਇੰਦਵਾਲ ਸਾਹਿਬ ਵੀ ਆ ਜਾਂਦੇ ਤੇ ਬਾਬਾ ਸਾਵਣ ਮੱਲ ਜੀ ਵੀ ਆਉਂਦੇ ਦਰਸ਼ਨਾਂ ਨੂੰ ਤੇ ਕੁਝ ਦਿਨ ਮਹਾਰਾਜ ਜੀ ਕੋਲ ਰਹਿੰਦੇ
ਕਬੂ ਜਾਏ ਸਮੀਪ ਨਰੇਸ਼
ਬਾਬਾ ਸਾਵਣ ਮੱਲ ਜੀ ਉਹ ਆਉਂਦੇ ਜਾਂਦੇ ਰਹਿੰਦੇ ਰਾਜਾ ਕੁਝ ਵੇਰੀ ਰਾਜਾ ਵੀ ਆਇਆ ਤਾਂ ਬਾਬਾ ਸਾਵਣ ਮੱਲ ਜੀ ਦੋ ਚਾਰ ਮਹੀਨਿਆਂ ਬਾਅਦ ਉਹਨਾਂ ਨੇ ਆਉਣਾ ਕੁਝ ਦਿਨ ਗੋਇੰਦਵਾਲ ਸਾਹਿਬ ਰਹਿਣਾ ਫਿਰ ਰਾਜੇ ਹਰੀਪੁਰ ਕੋਲ ਵਾਪਸ ਚਲੇ ਜਾਣਾ
ਇੱਕ ਸੇਵਕ ਨਿਤ ਲੰਗਰ ਕੇ ਹਿਤ
ਇਹ ਤਾਂ ਸੀ ਬਾਬਾ ਸਾਵਣ ਮੱਲ ਜੀ ਦੀ ਮੰਜੀ ਦੀ ਕਥਾ ਬਾਈ ਮੰਜੀ ਬਾਬਾ ਸਾਵਣ ਮੱਲ ਜੀ ਨੂੰ ਕਿਵੇਂ ਮੰਜੀ ਮਿਲੀ ਹੁਣ ਇੱਕ ਹੋਰ ਗੁਰੂ ਘਰ ਦੇ ਮਹਾਨ ਪਰਮ ਸੇਵਕ ਗੁਰਸਿੱਖ ਹੋਏ ਨੇ ਜਿਨ੍ਹਾਂ ਨੂੰ ਮੰਜੀ ਪ੍ਰਾਪਤ ਹੋਈ ਬਾਈ ਮੰਜੀਆਂ ਚ ਸੱਚੀ ਮੰਜੀ ਜਿਹਨੂੰ ਕਹਿੰਦੇ ਉਹ ਨੇ ਬਾਬਾ ਸੱਜਣ ਸੱਚ ਜੀ ਉਹਨਾਂ ਦੀ ਕਥਾ ਚੱਲਣ ਲੱਗੀ ਭਾਈ ਸੱਜਣ ਸੱਚ ਇਹ ਲਾਹੌਰ ਦੇ ਇਲਾਕੇ ਦੇ ਨਗਰ ਵਿੱਚ ਇੱਕ ਪਿੰਡ ਹੈ ਮੰਦਰ ਉਥੋਂ ਦੇ ਰਹਿਣ ਵਾਲੇ ਉਥੋਂ ਦਾ ਇਹਨਾਂ ਦਾ ਜਨਮ ਸੀ ਤੇ ਗੁਰੂ ਸਾਹਿਬ ਦੇ ਚਰਨਾਂ ਚ ਸੇਵਾ ਕਰਨ ਸੱਜਣ ਸੱਚ ਇਹਨਾਂ ਨੂੰ ਤਾਂ ਕਹਿੰਦੇ ਸਨ ਕਿਉਂਕਿ ਜਦੋਂ ਵੀ ਕਿਤੇ ਬੋਲਦੇ ਰਸਨਾ ਤੇ ਹੀ ਸ਼ਬਦ ਕਹਿੰਦੇ ਸੱਜਣ ਸੱਚ ਸੱਜਣ ਸੱਚ ਨਾਂ ਇਹਨਾਂ ਦਾ ਹੋਰ ਸੀ ਪਰ ਉਹ ਨਾਂ ਪ੍ਰਗਟ ਹੀ ਨਹੀਂ ਹੋਇਆ ਇਹੀ ਨਾਂ ਪ੍ਰਗਟ ਹੋ ਗਿਆ ਸਾਰੇ ਪਾਸੇ ਸਭ ਇਹਨੂੰ ਕੋਈ ਕਹੇ ਭੂਰੇ ਵਾਲਾ ਕੰਬਲ ਰੱਖਦੇ ਸੀ ਕਹਿੰਦੇ ਉਹ ਭੂਰੇ ਵਾਲਾ ਜਿਹੜਾ ਸਿੱਖ ਹੈ ਜਾਂ ਇਹਨੂੰ ਕਹਿਣਾ ਉਹ ਜਿਹੜਾ ਸੱਚਣ ਸੱਚ ਹੈ ਉਹਦੀ ਕਥਾ ਚੱਲਣ ਲੱਗੀ ਹੈ ਉਹ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ ਵਿੱਚ ਸਰਵਣ ਕਰ